ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਸਤਵਾਂ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ ਭੁੱਲੇ ਚੁੱਕੇ ਬਾਰਿਕ ਤੂੰ ਹਰ ਪਿਤਾ ਮਾਇਆ ਸੋਹੇਲਾ ਕਹਿਣ ਕਹਾਵਨ ਤੇਰਾ ਬਿਖਮ ਭਾਵਨ ਰਹਾਓ ਹਉ ਮਾਣ ਤਾਣ ਕਰੋ ਤੇਰਾ ਹਉ ਜਾਨੋ ਆਪਾ ਸਭ ਹੀ ਮਾਧੁ ਸਭ ਹੈ ਤੇ ਬਾਹਰ ਬੇਮੋਹਤਾਜ ਬਾਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਦੀਨ ਦੁਨੀਆਂ ਦੀਆਂ ਨਿਆਮਤਾਂ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਓਟ ਆਸਰੇ ਦਾ ਸਦਕਾ ਆਪ ਜੀ ਦੇ ਇਸ ਅਸਥਾਨ ਸ਼ੋ ਘਰ ਵਿਚ ਚੱਲ ਰਹੀ ਲੜੀਵਾਰ ਕਥਾ ਵਿਚ ਅੱਜ ਦੇ ਵਿਚਾਰ ਅੰਗ ਨੰਬਰ 51 ਤੇ ਸਬਾਹੇ ਮਾਨ ਪੰਜਵੇਂ ਪਾਤਸ਼ਾਹ ਦੇ ਇਸ ਸ਼ਬਦ ਤੋਂ ਹੋਵੇਗੀ ਜੋ ਸ੍ਰੀ ਰਾਗ ਵਿਚ ਉਚਾਰਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਬਹੁਤ ਪ੍ਰਕਾਰ ਦੀਆਂ ਸਾਧਨਾਵਾਂ, ਬਹੁਤ ਪ੍ਰਕਾਰ ਦੀ ਸਟੱਡੀ, ਵਿਦਿਆ, ਤਰੀਕੇ ਦੱਸੇ ਗਏ ਨੇ ਜਿਨ੍ਹਾਂ ਦਾ ਪ੍ਰਯੋਜਨ ਇਕੋ ਹੀ ਹੈ ਕਿ ਮਨੁੱਖ ਨੂੰ ਉਸ ਤਰੀਕੇ ਦੀ, ਉਸ ਜੁਗਤ ਦੀ, ਉਸ ਅਵਸਥਾ ਦੀ ਸਮਝ ਆ ਜਾਏ ਜਿਹਦੇ ਰਾਹੀਂ ਉਹ ਆਪਣੇ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਜਾਏ। ਅੱਜ ਦੇ ਸ਼ਬਦ ਵਿਚ ਬਾਲਕ ਭਗਤੀ ਸਾਧਨਾ ਦਾ ਵਰਣਨ ਹੈ, ਬੱਚੇ ਵਾਂਗ ਕੀਤੀ ਹੋਈ ਭਗਤੀ। ਪਰਮਾਤਮਾ ਦਾ ਰਸਤਾ ਤਾਂ ਅੱਜ ਦੇ ਸ਼ਬਦ ਵਿਚ ਕਿਹਾ ਗਿਆ ਕਿ ਵਾਹਿਗੁਰੂ ਦੀਆਂ ਗੱਲਾਂ ਕਰਨੀਆਂ ਇਹ ਤਾਂ ਸ਼ਾਇਦ ਸੌਖੀਆਂ ਹਨ, ਪਰ ਉਹਦੇ ਦਰ ਤੇ ਪ੍ਰਵਾਨਗੀ ਲੈ ਲੈਣੀ ਬੜੀ ਬਿਖਮ ਤੇ ਕਠਿਨ ਔਖੀ ਹੈ, ਕਿਉਂਕਿ ਉਵੇਂ ਦਾ ਸਾਡਾ ਜੀਵਨ ਦਾ ਸਤਰ ਉੱਚਾ ਨਹੀਂ ਹੁੰਦਾ। ਤੇ ਸਤਿਗੁਰੂ ਨੇ ਅਰਦਾਸ ਵਿਚ ਵੀ ਇਹ ਸ਼ਬਦ ਉਚਾਰਿਆ, ਕਹਿ ਰਹੇ ਨੇ ਹੇ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਦਰ ਦੀਆਂ ਗੱਲਾਂ ਲਿਖਣੀਆਂ, ਕਰਨੀਆਂ, ਸੁਣਨੀਆਂ ਤੇ ਸੌਖੀਆਂ ਨੇ, ਪਰ ਤੇਰੇ ਦਰ ਤੇ ਪ੍ਰਵਾਨ ਹੋਣਾ ਬਹੁਤ ਔਖਾ ਹੈ। ਪਰ ਮੈਂ ਤੇ ਇਕ ਬੱਚਾ ਬਣ ਕੇ ਤੇਰੇ ਦਰ ਤੇ ਆਇਆ। ਬੱਚੇ ਵਿਚ ਗੁਰਬਾਣੀ ਦੇ ਵਿਚ ਪਰਮਾਤਮਾ ਨੂੰ ਬਖਸ਼ਣ ਵਾਲਾ ਕਿਹਾ ਹੈ। ਆਮ ਤੌਰ ਤੇ ਅਸੀਂ ਸ਼ਬਦ ਪੜ੍ਹਦੇ ਹਾਂ ਕਿ ਉਹ ਬਖਸ਼ਿੰਦ ਹੈ, ਉਹ ਪਤਿਤ ਪਾਵਨ ਹੈ, ਉਹ ਗੁਨਾਹ ਬਖਸ਼ ਦਿੰਦਾ ਹੈ, ਉਹ ਕਿਸੇ ਦੇ ਪਾਪ ਨਹੀਂ ਗਿਣਦਾ। ਤੇ ਇਨ੍ਹਾਂ ਸ਼ਬਦਾਂ ਨਾਲ ਸਾਨੂੰ ਸਹਾਰਾ ਵੀ ਮਿਲਦਾ ਹੈ, ਕਿਉਂਕਿ ਸਾਡਾ ਮਨ ਪਾਪਾਂ ਵਿਚ ਗ੍ਰਸਤ ਹੁੰਦਾ ਹੈ, ਜਿਸ ਕਰਕੇ ਇਹ ਸ਼ਬਦ ਸੁਣ ਕੇ ਸਾਨੂੰ ਥੋੜੀ ਜਿਹੀ ਤਸੱਲੀ ਮਿਲਦੀ ਹੈ ਵੀ ਕੋਈ ਗੱਲ ਨਹੀਂ, ਜੇ ਪਾਪ ਕਰ ਵੀ ਲਾਂਗੇ ਤੇ ਗੁਰੂ ਤੇ ਦਵਾਈ ਲੈ ਕੇ ਬੈਠਾ, ਉਹਨੇ ਠੀਕ ਕਰ ਹੀ ਦੇਣਾ। ਪਰ ਉਸ ਵੇਲੇ ਅਸੀਂ ਇੱਕ ਚੀਜ਼ ਭੁੱਲ ਜਾਂਦੇ ਹਾਂ। ਵਾਹਿਗੁਰੂ ਪਤਿਤ ਪਾਵਨ, ਵਾਹਿਗੁਰੂ ਪਾਪਾਂ ਨੂੰ ਬਖਸ਼ਣ ਵਾਲਾ, ਗੁਨਾਹਾਂ ਨੂੰ ਬਖਸ਼ਣ ਵਾਲਾ ਤੇ ਜ਼ਰੂਰ ਹੈ, ਪਰ ਉਹ ਪਾਪ ਤੇ ਗੁਨਾਹ ਉਦੋਂ ਬਖਸ਼ਦਾ ਜਦੋਂ ਕੋਈ ਪਾਪੀ ਮਨੁੱਖ ਬੱਚੇ ਵਾਂਗ ਹੋ ਜਾਂਦਾ। ਉਹਦੇ ਅੰਦਰ ਦੀ ਅਵਸਥਾ ਬਚਪਨ, ਯਾਨੀ ਕਿ ਭੋਲਾਪਣ, ਅੰਦਰ ਦੀ ਸਾਰੀ ਗੱਲ ਦੱਸਦੇ। ਬੱਚੇ ਵੱਲ ਵੇਖੋ, ਬੱਚਾ ਬਨਾਉਟੀ ਜ਼ਿੰਦਗੀ ਨਹੀਂ ਜਿਉਂਦਾ। ਜੇ ਰੋਣ ਆਇਆ ਤੇ ਰੋਦੇਗਾ, ਜੇ ਖੁਸ਼ੀ ਆਈ ਤੇ ਹੱਸਦੇਗਾ। ਬੱਚੇ ਨੂੰ ਤੇ ਸਾਡੇ ਦਰ ਤੇ ਬਾਹਰ ਕੋਈ ਆ ਜਾਏ ਦਰਵਾਜ਼ੇ ਤੇ ਮਿਲਣ ਵਾਲਾ ਦਰਵਾਜ਼ਾ ਖੜਕਾਏ ਤੇ ਘਰ ਵਾਲਾ ਉਹਨੂੰ ਮਿਲਣਾ ਨਾ ਚਾਹੁੰਦਾ ਹੋਵੇ ਤੇ ਆਪਣੇ ਪੁੱਤਰ ਨੂੰ, ਛੋਟੇ ਬੱਚੇ ਨੂੰ ਕਹਿੰਦਾ ਜਾ ਬਾਹਰ, ਉਹਨੂੰ ਕਹਿ ਕੇ ਆ ਵੀ ਮੇਰਾ ਪਿਤਾ ਘਰ ਨਹੀਂ। ਤੇ ਬੱਚਾ ਗਿਆ, ਉਹ ਦਰਵਾਜ਼ੇ ਤੇ ਮਿਲਣ ਵਾਲਾ ਕੁੰਡੀ ਖੋਲੀ, ਉਹਨੇ ਕਿਹਾ ਵੀ ਤੇਰਾ ਪਿਤਾ ਕਿੱਥੇ ਵੇ? ਤੇ ਉਸ ਬੱਚੇ ਨੇ ਸਿੱਧੇ ਸਾਦੇ ਮਨ ਵਾਲੇ ਨੇ ਜਵਾਬ ਦਿੱਤਾ, ਕਹਿੰਦੇ ਮੇਰੇ ਪਿਤਾ ਜੀ ਨੇ ਕਿਹਾ ਵੀ ਤੂੰ ਜਾ ਕੇ ਕਹਿਆ ਵੀ ਪਿਤਾ ਘਰ ਨਹੀਂ ਹੈ। ਇਹ ਕੀ ਸੁਭਾਅ ਹੈ! ਇੱਥੇ ਬਚਪਨ, ਬਚਪਨ ਭਗਤੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਤਾਂ ਭਗਤ ਕਬੀਰ ਸਾਹਿਬ ਨੇ ਜਦੋਂ ਕਿਸੇ ਨੇ ਪੁੱਛਿਆ ਸੀ ਭਗਤੀ ਕਰੀਏ ਕਿਵੇਂ, ਤੇ ਉਨ੍ਹਾਂ ਤੇ ਸਭ ਤੋਂ ਪਹਿਲਾਂ ਨਾਂ ਹੀ ਦੋ ਬੱਚਿਆਂ ਦਾ ਲੈ ਦਿੱਤਾ। ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਹੈ ਸਨ ਬੱਚੇ ਪਰ ਦ੍ਰਿੜਤਾ ਬੜੀ ਸੀ, ਅੰਦਰ ਭਰੋਸਾ ਬੜਾ ਸੀ। ਇਸ ਤਰ੍ਹਾਂ ਜਦੋਂ ਕੋਈ ਭਰੋਸਾ ਲੈ ਕੇ ਵਾਹਿਗੁਰੂ ਦੇ ਦਰ ਤੇ ਬੱਚਾ ਬਣ ਕੇ ਗਿਆ ਤੇ ਵਾਹਿਗੁਰੂ ਨੇ ਬਖਸ਼ ਦਿੱਤਾ। ਪਰ ਜਿੰਨਾ ਚਿਰ ਅਸੀਂ ਸਿਆਣਪਾਂ ਦੇ ਤੁਲ ਤੇ ਆਪਣੇ ਆਪ ਨੂੰ ਵਡੱਪਣ ਲੈ ਕੇ ਗੁਰੂ ਤੇ ਦਰ ਤੇ ਜਾਵਾਂਗੇ, ਮਨ ਨੂੰ ਤਸੱਲੀ ਕਰਾਉਣ ਲਈ ਪੜ੍ਹ ਲੈਣਾ ਚਾਹੀਦਾ ਵੀ ਪਾਪ ਬਖਸ਼ਣ ਵਾਲਾ, ਉਨ੍ਹਾਂ ਚਿਰ ਉਹਨੇ ਪਾਪ ਨਹੀਂ ਜੇ ਬਖਸ਼ਣੇ। ਪਾਪ ਉਦਣ ਬਖਸ਼ੇਗਾ ਜਿੱਦਣ ਉਹਦੇ ਪੁੱਤਰ ਬਣ ਕੇ ਜਾਵਾਂਗੇ, ਬੱਚੇ ਬਣ ਕੇ ਜਾਵਾਂਗੇ। ਇਸ ਕਰਕੇ ਹਜ਼ੂਰ ਉਸ ਅਵਸਥਾ ਵਿਚ ਕਹਿੰਦੇ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ। ਹਜ਼ੂਰ ਕਹਿੰਦੇ ਹੇ ਵਾਹਿਗੁਰੂ, ਮੈਂ ਤਾਂ ਬੱਚਾ ਬਣ ਕੇ ਤੇਰੇ ਦਰ ਤੇ ਆਇਆ, ਮੈਂ ਤੇ ਲਾਡ ਲੜਾ ਰਿਹਾ। ਇਸ ਅਵਸਥਾ ਵਿਚ ਕੋਈ ਚਲਾ ਜਾ ਸਹੀ, ਫਿਰ ਤਾਂ ਗੁਰੂ ਨਾਲ ਮਾਂ ਤੇ ਪੁੱਤ ਵਾਲਾ ਸਬੰਧ ਬਣ ਜਾਂਦਾ। ਬੱਚਾ ਆਪਣੀ ਮਾਂ ਤੇ ਲੇਟਦਾ ਵੀ ਏ, ਉਹਦੇ ਕੁੱਛੜ ਵੀ ਚੜਦਾ, ਉਹਦੇ ਮੋਢਿਆਂ ਤੇ ਵੀ ਚੜਦਾ, ਕਿੰਨੀ ਨਜ਼ਦੀਕਤਾ ਹੈ! ਤੇ ਮਾਂ ਵੀ ਉਹਦਾ ਮੱਥਾ ਸੁੰਘਦੀ, ਉਹਨੂੰ ਪਿਆਰ ਕਰਦੀ। ਇਸ ਤਰ੍ਹਾਂ ਕਹਿ ਰਹੇ ਨੇ ਇਵੇਂ ਦੀ ਭਗਤੀ ਕਰ ਕਿ ਇੱਕ ਤਾਂ ਭਰੋਸਾ ਰੱਖ, ਹੇ ਪਿਆਰੇ ਮੈਂ ਤੇਰਾ ਭਰੋਸਾ ਲੈ ਕੇ ਜੀ ਰਿਹਾ ਤੇ ਮੈਂ ਤੇਰੇ ਨਾਲ ਲਾਡ ਕਰਨੀ ਚਾਹੁੰਦਾ, ਮੈਂ ਤੇਰੇ ਨਾਲ ਲੋਰੀਆਂ ਲੈਣੀਆਂ ਚਾਹੁੰਦਾ, ਪਿਆਰ ਕਰਨਾ ਚਾਹੁੰਦਾ। ਕਹਿੰਦੇ ਜਦੋਂ ਉਹਦੇ ਦਰ ਤੇ ਗਏ ਤੇ ਜੀਵਨ ਵਿਚ ਭੁੱਲਾਂ ਤੇ ਗਲਤੀਆਂ ਬੜੀਆਂ ਸਨ, ਪਰ ਕਹਿੰਦੇ ਭੁੱਲੇ ਹੈ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ। ਜਦੋਂ ਬੱਚੇ ਤੇ ਮਾਤਾ ਪਿਤਾ ਦਾ ਸਬੰਧ ਜੁੜਦਾ ਤੇ ਬੱਚਾ ਆਪਣੇ ਮਾਂ ਜਿਹੜੀ ਏ ਬੱਚੇ ਦੇ ਅਵਗੁਣ ਨਹੀਂ ਵਹਿੰਦੀ, ਉਹਨੂੰ ਬਖਸ਼ ਦਿੰਦੀ। ਤੁਸੀਂ ਕਈ ਵਾਰੀ ਵੇਖਣਾ ਬੱਚੇ ਵਿਚ ਲੱਖ ਅਵਗੁਣ ਹੋਣ ਤੇ ਮਾਂ ਕੋਲ ਆ ਕੇ ਕੋਈ ਪੁੱਛੇ ਵੀ ਫਲਾਣਾ ਤੇਰਾ ਪੁੱਤਰ ਕਿੱਥੇ ਵੇ, ਉਹ ਇਹ ਪੜਦਾ ਪਾਏਗੀ ਵੀ ਉਹਦੇ ਵਿਚ ਕੋਈ ਅਵਗੁਣ ਹੈ। ਬਿਲਕੁਲ ਗੁਰੂ ਵੀ ਇਸੇ ਤਰ੍ਹਾਂ ਸਿੱਖ ਦੇ ਜੀਵਨ ਤੇ ਪੜਦੇ ਪਾਉਂਦਾ, ਪਰ ਘੱਟੋ ਘੱਟ ਸਿੱਖ ਦਾ ਫਰਜ਼ ਬਣਦਾ ਵੀ ਉਹ ਬੱਚਾ ਬਣ ਕੇ ਜੀਵੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਇੱਥੇ ਬਚਪਨ, ਬਚਪਨ ਦੇ ਆਧਾਰ ਤੇ ਤੂੰ ਉਹਦੇ ਦਰ ਤੇ ਗਿਆ, ਅਰਦਾਸ ਕੀਤੀ ਤੇ ਭੁੱਲੇ ਚੁੱਕੇ ਬਾਰਕ, ਜਦੋਂ ਭੁੱਲ ਕੀਤੀ ਉਹ ਬਖਸ਼ਣ ਵਾਲਾ ਹੈ। ਸੱਚੇ ਪਾਤਸ਼ਾਹ ਕਈ ਥਾਵਾਂ ਤੇ ਬਚਨ ਕੀਤੇ, ਕਹਿਣ ਲੱਗੇ ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ ਤੇਤੇ। ਕਹਿੰਦੇ ਮਾਂ ਭਲਾ ਕਿੱਥੇ ਯਾਦ ਰੱਖਦੀ ਏ, ਪੁੱਤਰ ਨੂੰ ਫਿਰ ਝਿੜਕਦੀ ਜ਼ਰੂਰ ਏ, ਅੰਦਰੋਂ ਕਈ ਵਾਰੀ ਤੰਗ ਆ ਕੇ ਮੂੰਹੋਂ ਕਹਿ ਦੇਗੀ, ਗਲਤ ਵੀ ਬੋਲ ਦੇਗੀ ਕਈ ਵਾਰੀ ਆਪਣੇ ਬੱਚੇ ਨੂੰ, ਪਰ ਉਹਦੇ ਹਿਰਦੇ ਵਿਚੋਂ ਕਦੀ ਵੱਧ ਅਸੀਸ ਨਹੀਂ ਨਿਕਲਦੀ। ਇਸ ਤਰ੍ਹਾਂ ਗੁਰੂ ਆਪਣੇ ਸਿੱਖ ਨੂੰ ਕਦੀ ਵੱਧ ਅਸੀਸ ਨਹੀਂ ਦਿੰਦਾ। ਤੇ ਇੱਥੇ ਕਹਿ ਰਹੇ ਨੇ ਤੂੰ ਮੇਰਾ ਪਿਤਾ ਤੇ ਤੂੰ ਮਾਂ ਵਰਗਾ ਹੈ। ਹਜ਼ੂਰ ਕਹਿੰਦੇ ਸੁਹੇਲਾ ਕਹਿਣ ਕਹਾਵਣ ਤੇਰਾ ਬਿਖਮ ਪਾਵਣ। ਸੁਹੇਲਾ ਦਾ ਅਰਥ ਹੈ ਸੌਖਾ। ਹੇ ਵਾਹਿਗੁਰੂ ਤੇਰੇ ਦਰ ਘਰ ਦੀਆਂ ਗੱਲਾਂ ਵੈਸੇ ਤੇ ਗੱਲਾਂ ਵੀ ਸੌਖੀਆਂ ਨਹੀਂ, ਪਰ ਫਿਰ ਵੀ ਕਹਿਣ ਕਹਾਉਣ ਨੂੰ ਗੱਲਾਂ ਵੀ ਇਹ ਸੌਖੀਆਂ ਨੇ ਫਿਰ ਵੀ, ਪਰ ਤੇਰਾ ਬਿਖਮ, ਬਿਖਮ ਦਾ ਅਰਥ ਹੈ ਔਖਾ ਕਠਿਨ ਭਾਵਣ, ਤੈਨੂੰ ਅਸੀਂ ਭਾ ਜਾਈਏ ਇਹ ਬੜਾ ਕਠਿਨ ਹੈ ਰਹਾਓ। ਹਉ ਮਾਣ ਤਾਣ ਕਰੋ ਤੇਰਾ ਹਉ ਜਾਨੋ ਆਪਾ। ਕਹਿੰਦੇ ਹੈ ਵਾਹਿਗੁਰੂ ਜੀ ਮੈਂ ਤੇਰੇ ਮਾਣ ਤੇ ਜਿਉਣਾ, ਮੈਂ ਤੇਰੇ ਤਾਣ ਤੇ ਤੇਰੀ ਤਾਕਤ ਤੇ ਜਿਉਣਾ, ਤੇ ਮੈਂ ਤੈਨੂੰ ਆਪਾ, ਮੈਂ ਤੈਨੂੰ ਆਪਣਾ ਜਾਣਨਾ। ਜਦੋਂ ਤੂੰ ਮੇਰਾ ਹੈ, ਮੇਰਾ ਤੇਰੇ ਨਾਲ ਨਿੱਜੀ ਤੌਰ ਤੇ ਸੰਬੰਧ ਹੈ, ਨਿੱਜੀ ਪਿਆਰ ਹੈ। ਕਹਿੰਦੇ ਸਭ ਹੀ ਮਧੁ ਸਬਹਿ ਤੇ ਬਾਹਰ ਬੇਮੋਹਤਾਜ ਬਾਪਾ। ਤੇਰੇ ਵਿਚ ਇਹ ਬੜੇ ਮਹਾਨ ਗੁਣ ਨੇ, ਤੂੰ ਸਾਰਿਆਂ ਦੇ ਅੰਦਰ ਵਸਣਾ ਪਰ ਸਾਰਿਆਂ ਤੋਂ ਵੱਖਰਾ ਵੀ ਰਹਿਣਾ। ਇਹ ਦੋਵੇਂ ਗੁਣ, ਵਿਚ ਵੀ ਰਹਿਣਾ ਤੇ ਵੱਖਰੇ ਵੀ ਰਹਿਣਾ, ਇਹ ਅਲਿਪਤ ਅਵਸਥਾ ਤੇਰੇ ਅੰਦਰ, ਤੇ ਤੂੰ ਬੜਾ ਬੇਮੋਹਤਾਜ ਏ, ਤੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਕੋਈ ਅਧੀਨਗੀ ਨਹੀਂ। ਪਿਤਾ ਹੋ ਜਾਨੋ ਨਾਹੀ ਤੇਰੀ ਕਵਨ ਜੁਗਤਾ। ਕਹਿੰਦੇ ਹੈ ਵਾਹਿਗੁਰੂ ਮੈਂ ਤਾਂ ਤੇਰੀ ਇਹ ਕੋਈ ਜੁਗਤ ਨਹੀਂ ਜਾਣਦਾ, ਕੋਈ ਤਰੀਕਾ ਮੈਨੂੰ ਨਹੀਂ ਆਉਂਦਾ ਕਿ ਜਿਸ ਜੁਗਤ ਦੇ ਰਾਹੀਂ ਮੈਂ ਤੇਰੇ ਘਰ ਦਰ ਤੱਕ ਪਹੁੰਚ ਜਾਂ। ਜੁਗਤਾਂ ਕੰਮ ਨਹੀਂ ਦਿੰਦੀਆਂ, ਉਹ ਬਹੁਤ ਵੱਡਾ। ਬਸ ਇੱਕ ਤੇਰਾ ਭਰੋਸਾ ਹੈ, ਤੇਰੇ ਅੱਗੇ ਅਰਦਾਸ ਹੈ। ਨਾ ਕੋਈ ਜੁਗਤ, ਨਾ ਕੋਈ ਦਲੀਲ, ਨਾ ਕੋਈ ਜਪ ਤਪ, ਕੁਝ ਵੀ ਤੇਰੇ ਘਰ ਦੇ ਵਿਚ ਇਹ ਸਾਰੀਆਂ ਚੀਜ਼ਾਂ ਛੋਟੀਆਂ ਰਹਿ ਗਈਆਂ। ਬਸ ਇੱਕੋ ਹੀ ਦਾਤ ਤੇਰੀ ਨਦਰ, ਤੇਰੀ ਕਿਰਪਾ ਚਾਹੀਦੀ ਏ। ਸਹਿਬ ਕਹਿੰਦੇ ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ। ਮਮਤਾ ਦੇ ਅਰਥ ਕੀ ਨੇ? ਇੱਕ ਸ਼ਬਦ ਹੁੰਦਾ ਮੋਹ, ਇੱਕ ਸ਼ਬਦ ਦੇ ਮਮਤਾ, ਦੋ ਵਾਰੀ ਮੈਂ ਸ਼ਬਦ ਹੈ। ਜਦੋਂ ਮੋਹ ਡਬਲ ਹੋ ਜਾਏ, ਮਮਤਾ ਮਿੱਠੀ ਮਮਤਾ ਜਿਹਦੇ ਨਾਲ ਗੂੜਾ ਪਿਆਰ ਹੋਵੇ, ਅੰਦਰੋਂ ਰੱਜ ਕੇ ਪਿਆਰ ਹੋਵੇ, ਜਿਹਦੇ ਨਾਲ ਜਿਹਦੇ ਤੋਂ ਬਿਨਾਂ ਜਿਹੜਾ ਸੁਪਨਿਆਂ ਵਿਚ ਵੀ ਰਹੇ, ਜਿਹੜਾ ਸੁੱਤਿਆਂ ਵੀ ਨਾ ਵਿਸਰੇ, ਜਿਹੜਾ ਜਾਗਦਿਆਂ ਵੀ ਰੋਟੀ ਖਾਂਦੇ, ਉਹਨੂੰ ਕਹਿੰਦੇ ਵੀ ਮਮਤਾ ਹੋ ਗਈ। ਕਹਿੰਦੇ ਹੇ ਵਾਹਿਗੁਰੂ, ਹੇ ਸੰਤੋ, ਉਹ ਵਾਹਿਗੁਰੂ ਮੇਰਾ ਇੰਨਾ ਪਿਆਰਾ ਤੇ ਸਵਾਮੀ ਸਮਰੱਥ ਹੈ, ਮੇਰੀ ਮਮਤਾ ਦੀ ਲਾਜ ਰੱਖਦਾ। ਜਿਹੜਾ ਮੈਂ ਉਹਦੇ ਨਾਲ ਮੋਹ ਕਰਨਾ ਨਾ, ਉਹ ਮੇਰੇ ਬੰਧਨਾਂ ਨੂੰ ਤੋੜ ਦਿੰਦਾ, ਮੈਨੂੰ ਮੁਕਤ ਕਰ ਦਿੰਦਾ, ਮੇਰੇ ਦੁੱਖਾਂ ਤੋਂ ਮੈਨੂੰ ਮੁਕਤ ਕਰ ਦਿੰਦਾ। ਹਜ਼ੂਰ ਕਹਿੰਦੇ ਭਏ ਕਿਰਪਾਲ ਠਾਕੁਰ ਰਹੇ ਉਹ ਆਉਣ ਜਾਣਾ। ਕਹਿੰਦੇ ਜਦੋਂ ਵਾਹਿਗੁਰੂ ਕਿਰਪਾਲ ਦਇਆ ਕਰਦਾ, ਰਹਿਮਤਾ ਕਰਦਾ, ਤੇ ਜਨਮ ਮਰਨ ਦਾ ਚੱਕਰ ਵੀ ਮੁੱਕ ਗਿਆ, ਤੇ ਅੰਦਰਲੇ ਖਿਆਲਾਂ ਦੇ ਜਨਮ ਲੈਣਾ ਤੇ ਮਨ ਦਾ ਭੌਂਦੇ ਰਹਿਣਾ, ਭਟਕਦੇ ਰਹਿਣਾ, ਉਹ ਵੀ ਖਤਮ ਹੋ ਗਿਆ। ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ। ਕਹਿੰਦੇ ਹਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪੂਰੇ ਸਤਿਗੁਰੂ ਜੀ ਨੂੰ ਮਿਲ ਕੇ, ਸ਼ਬਦ ਨਾਲ ਸਾਂਝ ਪਾ ਕੇ, ਗੁਰਬਾਣੀ ਨਾਲ ਮਿਲ ਕੇ ਪਾਰ ਬ੍ਰਹਮ ਵਾਹਿਗੁਰੂ ਨੂੰ ਆਪਣੇ ਆਪ ਵਿਚੋਂ ਪਹਿਚਾਣ ਲਿਆ, ਆਪਣੇ ਆਪ ਵਿਚੋਂ ਵੇਖ ਲਿਆ। ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ। ਪੰਜਵੇਂ ਪਾਤਸ਼ਾਹ ਪਹਿਲੇ ਘਰ ਵਿਚ ਉਪਦੇਸ਼ ਦਿੰਦੇ ਨੇ। ਸੰਤ ਜਨਾ ਮਿਲ ਭਾਈਆਂ ਕਟਿਆੜਾ ਜਮਕਾਲ। ਇਹ ਜਮਕਾਲ ਕੀ? ਕਾਲ ਦਾ ਅਰਥ ਹੈ ਟਾਈਮ, ਤੇ ਜਮ ਦਾ ਅਰਥ ਹੈ ਨਿਯਮ, ਤੋਂ ਜਮ ਸ਼ਬਦ ਬਣਿਆ। ਸਾਡੀ ਜ਼ਿੰਦਗੀ ਜਿੱਦਣ ਦੀ ਸ਼ੁਰੂ ਹੋਈ ਹੈ ਸਾਡੇ ਉੱਤੇ ਕਾਲ ਦਾ ਨਿਯਮ ਬਣਿਆ ਹੋਇਆ, ਕਾਲ ਸਮਾਂ। ਸਾਨੂੰ ਸਰੀਰ ਜਿਹੜਾ, ਸਰੀਰ ਕਾਲ ਦੇ ਅਧੀਨ ਹੈ, ਟਾਈਮ ਦੇ, ਉਹੀ ਜਮਕਾਲ ਹੈ, ਉਹੀ ਜਮਦੂਤ ਬਣ ਜਾਂਦਾ। ਕਹਿੰਦੇ ਕਾਲ ਨੂੰ ਕੱਟਣਾ ਸਿੱਖ ਨੇ, ਅਕਾਲ ਤੱਕ ਜਾਣਾ, ਸਿਮਰਨ ਕਰਦਿਆਂ ਕਰਦਿਆਂ ਕਾਲ ਤੋਂ ਪਾਰ ਚਲੇ ਜਾਣਾ, ਕਾਲ ਵਾਲੀਆਂ ਚੀਜ਼ਾਂ ਨਾਲੋਂ ਸੰਬੰਧ ਤੋੜ ਦੇਣਾ, ਜਿਹੜੀਆਂ ਸਮੇਂ ਦੇ ਨਾਲ ਛੋਟੀਆਂ ਹੁੰਦੀਆਂ ਨੇ, ਜਿਹੜੀਆਂ ਸਮੇਂ ਦੇ ਨਾਲ ਬੁੱਢੀਆਂ ਹੁੰਦੀਆਂ ਨੇ ਚੀਜ਼ਾਂ, ਘਟ ਦੀਆਂ ਨੇ ਜਿਨ੍ਹਾਂ ਦੀਆਂ ਸ਼ਕਤੀਆਂ ਉਨ੍ਹਾਂ ਨਾਲੋਂ ਅਸੀਂ ਸੰਬੰਧ ਤੋੜਨਾ। ਇਹ ਸਟੱਡੀ ਹੈ ਸਿੱਖ ਧਰਮ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸਟੱਡੀ ਇਹ ਹੈ। ਤੂੰ ਵਿੱਚ ਖਲੋ ਕੇ ਵੇਖ, ਇੱਕ ਪਾਸੇ ਚੀਜ਼ਾਂ ਕਿਰਦੀਆਂ ਜਾ ਰਹੀਆਂ ਨੇ, ਛੋਟੀਆਂ ਹੁੰਦੀਆਂ ਜਾ ਰਹੀਆਂ ਨੇ, ਬੁੱਢੀਆਂ ਹੁੰਦੀਆਂ ਜਾ ਰਹੀਆਂ ਨੇ, ਉਨ੍ਹਾਂ ਨੂੰ ਵੇਖ ਧਿਆਨ ਨਾਲ। ਇੱਕ ਪਾਸੇ ਇੱਕ ਚੀਜ਼ ਵੇਖ ਜਿਹੜੀ ਨਾ ਬੁੱਢੀ ਹੁੰਦੀ ਏ, ਨਾ ਛੋਟੀ ਹੁੰਦੀ ਏ, ਨਾ ਘਟਦੀ ਏ, ਨਾ ਵੱਧਦੀ। ਤੇ ਹੁਣ ਵਿੱਚ ਖਲੋ ਕੇ ਤੂੰ ਫੈਸਲਾ ਕਰ, ਗੁਰੂ ਤੋਂ ਮਤ ਲੈ ਕਿ ਤੂੰ ਉਨ੍ਹਾਂ ਘਟਣ ਵਾਲੀਆਂ ਚੀਜ਼ਾਂ ਨਾਲ ਜੇ ਮੋਹ ਰੱਖਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੁੱਖ ਦੀ ਆਸ ਨਾ ਕਰੀ, ਕਿਉਂਕਿ ਉਹ ਤੇ ਅੱਜ ਹੈ ਤੇ ਕੱਲ ਨਹੀਂ। ਉਹਨੂੰ ਤਾਂ ਸਾਹਿਬ ਕਹਿੰਦੇ ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨ ਸਹਿ ਉਹ ਮਨ ਪਛਤਾਵੇ, ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਕਹਿੰਦੇ ਭਲਾ ਜਿਹੜੀਆਂ ਚੀਜ਼ਾਂ ਆਪ ਹੀ ਜਾਂਦੀਆਂ ਨੇ ਪਈਆਂ, ਭਲਾ ਤੈਨੂੰ ਕਿਵੇਂ ਸੁੱਖ ਦੇਣਗੀਆਂ ਪਿਆਰਿਆ, ਇਹ ਤੇ ਵਰਤੋਂ ਕਰਨ ਲਈ ਮਿਲੀਆਂ ਸਨ। ਕਹਿੰਦੇ ਤੂੰ ਚੰਗੀ ਤਰ੍ਹਾਂ ਵੇਖ, ਸਭ ਤੋਂ ਨੇੜੇ ਤੇਰਾ ਸਰੀਰ ਹੈ ਨਾ, ਤੇ ਸਰੀਰ ਵੱਲ ਝਾਤੀ ਮਾਰਿਆ ਕਰ। ਹੁਣ 50-40 ਤੋਂ ਉੱਤੇ ਗਿਆ ਨਾ, ਤੇ ਸਵੇਰੇ ਮੰਜੇ ਤੋਂ ਉੱਠਣ ਲੱਗਿਆ ਇੱਕ ਵਾਰੀ ਗੋਡਿਆਂ ਨੂੰ ਹੱਥ ਪਾਉਣਾ ਨਾ ਉੱਠਣ ਲੱਗੇ, ਪਰ ਅੱਜ ਤੋਂ 20 ਸਾਲ ਪਹਿਲਾਂ ਤੈਨੂੰ ਗੋਡੇ ਨਹੀਂ ਸਨ ਫੜਨੇ ਪੈਂਦੇ। ਇਹਦਾ ਮਤਲਬ ਇਹ ਗੋਡਿਆਂ ਦੀ ਤਾਕਤ ਘਟਦੀ ਪਈ ਏ। ਪਹਿਲਾਂ ਤੇਰੀਆਂ ਅੱਖਾਂ ਨੂੰ ਕਿਸੇ ਐਨਕ ਦੀ ਲੋੜ ਨਹੀਂ ਸੀ ਪੈਂਦੀ, ਪਰ ਹੁਣ ਤੂੰ ਵਿਹਨਾ ਤੇ ਇੱਕ ਅੱਖਰ ਦੇ ਚਾਰ ਚਾਰ। ਇਹ ਕੀ ਏ? ਇਹ ਖਬਰ ਦੇ ਰਹੀ ਤੈਨੂੰ ਵੀ ਇਹ ਸਰੀਰ ਘਟਦਾ ਜਾ ਰਿਹਾ। ਹੁਣ ਤੂੰ ਸੋਚ, ਜੇ ਤੇ ਇਹਨੂੰ ਤੂੰ ਜੱਫਾ ਮਾਰਨਾ, ਇਹਦੀ ਵਰਤੋਂ ਕਰ ਲੈ, ਇਹਨੂੰ ਪਾਲਣ ਪੋਸ਼ਣ ਕਰ, ਇਹਦੀ ਹਿਫਾਜ਼ਤ ਕਰ, ਕੋਈ ਪਾਪ ਨਹੀਂ। ਪਰ ਜਦੋਂ ਤੂੰ ਇਹਨੂੰ ਚਾਹੇਗਾ ਨਾ ਵੀ ਇਸੇ ਤਰ੍ਹਾਂ ਰਵੇ, ਆ ਇਹ ਯਤਨ ਨਾ, ਇੱਥੋਂ ਡੱਬੀ ਖਰੀਦ ਲਈ ਕਲਪ ਦੀ, ਇਧਰੋਂ ਆਹ ਲਾ ਲਿਆ, ਰੰਗ ਲਾ ਲਿਆ, ਪਾਲਿਸ਼ ਕਰ ਲਈ, ਇਹ ਭਲਾ ਕਦੀ ਪਾਲਿਸ਼ਾਂ ਨਾਲ? ਤੁਸੀਂ ਰੇਤ ਦੀ ਕੰਧ ਦੇ ਉੱਤੇ ਸੀਮਿੰਟ ਜਿੰਨਾ ਮਰਜ਼ੀ ਲਾ ਦਿਓ, ਤੇਜ਼ ਕਰਕੇ ਉਹ ਖਲੋਣ ਲੱਗਾ। ਹਾਂ, ਇਹਦੀ ਵਰਤੋਂ ਕਰ, ਪਰ ਇਹਨੂੰ ਸਦੀ ਵੀ ਨਾ ਸਮਝ। ਤੇ ਉਸ ਨਾਮ ਨੂੰ ਜਿਹੜਾ ਨਾ ਕਦੀ ਘਟਦਾ, ਜਿਹਨੂੰ ਸਾਹਿਬ ਕਹਿੰਦੇ ਕਲਗੀਧਰ ਪਾਤਸ਼ਾਹ ਕਹਿੰਦੇ, ਨਾ ਘਾਟ ਹੈ ਨਾ ਬਾਦ ਹੈ, ਨਾ ਘਾਟ ਬਾਦ ਹੋਤ ਹੈ, ਜਮੀ ਜਮਾ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਉਹ ਬੁੱਢਾ ਨਾ ਉਹ ਬਾਲਾ। ਉਹਨੂੰ ਸੱਚੇ ਪਾਤਸ਼ਾਹ ਜੀ ਇੱਕ ਦਾਤ ਕਹਿੰਦੇ ਨੇ, ਜਿਹੜੀ ਕਦੀ ਘਟਦੀ ਨਹੀਂ, ਸਦਾ ਵੱਧਦੀ ਰਹਿੰਦੀ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਤੂੰ ਉਹਨੂੰ ਵੇਖੇਗਾ ਨਾ, ਉਹਦੇ ਵਿੱਚ ਕਦੀ ਕਮੀ ਨਹੀਂ ਆਏਗੀ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਜਦੋਂ ਉਹਨੂੰ ਚੰਗੀ ਤਰ੍ਹਾਂ ਵੇਖਿਆ ਤਾਂ ਸਾਹਿਬ ਕਹਿੰਦੇ, ਤੋਟ ਨਾ ਆਵੇ ਵੱਧ ਦੋ ਜਾਈ, ਨਾ ਉਹ ਮਰੇ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾ ਹੀ ਕੋਏ। ਇਹ ਗੁਣ ਹੋਰ ਕਿਸੇ ਚੀਜ਼ ਵਿਚ ਨਹੀਂ ਜਿਹੜੀ ਘਟਦੀ ਨਾ ਹੋਵੇ, ਸਭ ਘਟਦਾ ਜਾ ਰਿਹਾ। ਬਸ ਤੂੰ ਫੈਸਲਾ ਕਰ ਲੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੁੱਖ ਲੈਣਾ ਹੀ ਤੇ ਉਸ ਚੀਜ਼ ਨਾਲ ਮੋਹ ਕਰ ਜਿਹੜੀ ਨਾ ਘਟਦੀ ਨਾ ਵੱਧਦੀ, ਜੇ ਦੁੱਖ ਲੈਣੀ ਤੇ ਉਹਦੇ ਨਾਲ ਮੋਹ ਤੇ ਪ੍ਰੀਤ ਪਾ ਲੈ ਜਿਹੜੀ ਬਣਦੀ ਏ, ਵੱਧਦੀ ਏ ਤੇ ਫਿਰ ਘਟਦੀ। ਇਧਰ ਜਿਹੜਾ ਇਹ ਵੀ ਕਿਹਾ ਨਾ ਵੀ ਤੋਠ ਨਾ ਆਵੇ ਵੱਧ ਹੋ ਜਾਏ, ਉਹ ਵੱਧਦਾ ਨਹੀਂ ਵੈਸੇ, ਉਹ ਤੇ ਉਹਨੇ ਦਾ ਉਹਨੇ ਪੂਰਨ ਹੈ। ਪਰ ਜਦੋਂ ਬੰਦਾ ਉਹਨੂੰ ਵਹਿੰਦਾ ਤੇ ਉਹ ਵਹਿੰਦਾ ਵੀ ਮੈਂ ਜਿੱਥੋਂ ਤੱਕ ਵਹਿੰਦਾ ਉਹ ਹੋਰ ਅੱਗੇ ਹੁੰਦਾ ਹੋਰ, ਤਾਂ ਗੁਰੂ ਸਾਹਿਬ ਨੂੰ ਕਹਿਣਾ ਪਿਆ ਵੀ ਵੱਧਦਾ ਵੀ, ਪਰ ਵਧੇਗਾ ਤੇ ਉਹ ਜਿਹੜਾ ਇਹ ਸ਼ਬਦ ਨੇ ਸਿਰਫ ਸਤਿਗੁਰੂ ਜੀ ਨੇ ਕਹਿ ਉਹਦੀ ਸਚਾਈ ਨੂੰ ਪ੍ਰਗਟ ਕੀਤਾ, ਉਹ ਬੇਅੰਤ ਹੈ। ਇਸ ਕਰਕੇ ਕਹਿੰਦੇ ਵਾਹਿਗੁਰੂ ਦੇ ਪਿਆਰਿਆਂ ਸੰਤ ਜਨਾਂ ਮਿਲ ਭਾਈਆਂ, ਜਿਹੜੇ ਸੰਤ ਜਨ ਮੇਰੇ ਭਰਾ ਨੇ ਉਨ੍ਹਾਂ ਨੂੰ ਮਿਲ ਕੇ ਕੀ ਕੀਤਾ, ਕੱਟੇੜਾ ਕੱਟ ਦਿੱਤਾ। ਜਮਕਾਲ, ਜਮਕਾਲ ਕੀ ਏ? ਉਨ੍ਹਾਂ ਚੀਜ਼ਾਂ ਦਾ ਮੋਹ ਕੱਟ ਦਿੱਤਾ ਜਿਹੜੀਆਂ ਕਾਲ ਦੇ ਅਧੀਨ ਸਨ ਤੇ ਆਨੰਦ ਦੀ ਪ੍ਰਾਪਤੀ ਹੋਈ। ਫਿਰ ਕੀ ਹੋਇਆ? ਕਹਿੰਦੇ ਸੱਚਾ ਸਾਹਿਬ ਮਨ ਬੁੱਠਾ ਹੋਆ ਖਸੁਮ ਦਿਆਲ। ਬਸ ਇਹ ਕਰਨ ਦੀ ਦੇਰ ਸੀ, ਉਧਰੋਂ ਵਿਰਾਗ ਹੋਇਆ ਤੇ ਦਰਚਾਅ ਪੈਦਾ ਹੋ ਗਿਆ। ਸੱਚਾ ਸਾਹਿਬ ਤਰੁੱਠ ਪਿਆ, ਮੀਂਹ ਵੜ ਕੇ ਉੱਠਿਆ ਵਸਿਆ ਉੱਤੇ, ਖਸਮ ਦਿਆਲ ਹੋ ਗਿਆ। ਪੂਰਾ ਸਤਿਗੁਰ ਭੇਟਿਆ ਬਿਲਸਿਆ ਸਗਲ ਜੰਜਾਲ। ਜ਼ਿੰਦਗੀ ਦਾ ਜੰਜਾਲ, ਖਲਾਰਾ, ਬੇਚੈਨੀ, ਦੁੱਖ, ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੇਟਦਿਆਂ, ਸ਼ਬਦ ਨਾਲ ਸਾਂਝ ਪਾਉਂਦਿਆਂ ਬਿਲਸ ਗਿਆ, ਖਤਮ ਹੋ ਗਿਆ। ਮੇਰੇ ਸਤਿਗੁਰਾ ਹਉ ਤੁਦ ਵੇਟੋ ਕੁਰਬਾਨ। ਜਦੋਂ ਇਹ ਦਾਤ ਮਿਲਦੀ ਹੈ ਨਾ, ਗੁਰੂ ਨਾਲ ਪਿਆਰ ਪੈਦਾ ਹੋ ਜਾਂਦਾ, ਕਿਉਂਕਿ ਉਹ ਦਾਤ ਦੇ ਦਿੱਤੀ ਜਿਹੜੀ ਕੋਲ ਹੁੰਦਿਆਂ ਅਸੀਂ ਮਾਂਝੇ ਸਾਂ। ਸਤਿਗੁਰੂ ਨੇ ਹੱਥ ਲਾ ਕੇ, ਉਂਗਲ ਲਾ ਕੇ ਦੱਸ ਦਿੱਤਾ, ਆਹ ਹੀ ਦਾਤ ਜਿਹਦੇ ਤੇ ਤੂੰ, ਜਿਹਦੇ ਵਾਸਤੇ ਤੈਨੂੰ ਅਸੀਂ ਇੱਥੇ ਭੇਜਿਆ। ਕਹਿੰਦੇ ਹੇ ਮੇਰੇ ਸਤਿਗੁਰੂ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾਣਾ। ਕਹਿੰਦੇ ਤੇਰੇ ਦਰਸ਼ਨ ਕੋ ਬਲਹਾਰਨੈ, ਤੁਸੇ ਦਿੱਤਾ ਅੰਮ੍ਰਿਤ ਨਾਮ। ਕਹਿੰਦੇ ਹੇ ਸਤਿਗੁਰੂ ਜੀ, ਮੈਂ ਤੁਹਾਡੇ ਤੋਂ, ਤੇਰੇ ਦਰਸ਼ਨਾਂ ਤੋਂ ਬਲਹਾਰ ਜਾਣਾ, ਕੁਰਬਾਨ ਜਾਣਾ, ਸਦਕੇ ਜਾਣਾ। ਕਿਉਂ? ਤੁਸ ਤਰੁੱਠ ਕੇ ਤੁਸੀਂ ਅੰਮ੍ਰਿਤ ਰੂਪੀ ਨਾਮ ਦੀ ਦਾਤ ਦਿੱਤੀ ਹੈ। ਤੁਸੀਂ ਤਰੁੱਠ ਕੇ ਕਿਰਪਾ ਕਰਕੇ ਅੰਮ੍ਰਿਤ ਦੀ ਦਾਤ ਦੇ ਦਿੱਤੀ। ਰਹਾਓ ਜਿਨ ਤੂੰ ਸੇਵਿਆ ਭਾਉ ਕਰ, ਸੇ ਪੁਰਖ ਸੁਜਾਨ। ਜਿਨ੍ਹਾਂ ਨੇ ਭਾਵਨਾ ਨਾਲ, ਪ੍ਰੇਮ ਨਾਲ ਤੇਰੀ ਸੇਵਾ ਕੀਤੀ ਹੈ ਨਾ, ਤੇਰੇ ਨਾਲ ਪਿਆਰ ਕੀਤਾ, ਮੈਂ ਉਨ੍ਹਾਂ ਤੋਂ ਸਦਾ ਕੁਰਬਾਨ, ਮੈਂ ਉਨ੍ਹਾਂ ਤੋਂ ਬਲਹਾਰ ਜਾਣਾ। ਉਨ੍ਹਾਂ ਤੇ ਤੁਸੀਂ ਬੜੀ ਬਖਸ਼ਿਸ਼ ਕਰ ਦਿੱਤੀ ਹੈ, ਰਹਿਮਤ ਕਰ ਦਿੱਤੀ। ਉਹ ਪੁਰਖ ਸੁਜਾਨ, ਸਿਆਣੇ ਨੇ। ਕਹਿੰਦੇ ਤਿੰਨਾ ਪਿੱਛੇ ਛੁੱਟੀ ਐ, ਜਿਨੇ ਅੰਦਰ ਨਾਮ ਨਿਧਾਨ। ਉਨ੍ਹਾਂ ਵਿਚ ਇਕ ਹੋਰ ਵੀ ਬਰਕਤ ਆ ਗਈ, ਉਨ੍ਹਾਂ ਦੇ ਪਿੱਛੇ ਤੁਰਨ ਨਾਲ ਅਸੀਂ ਵੀ ਛੁੱਟ ਸਕਦੇ ਹਾਂ ਜਿਹੜੇ ਬੱਝੇ ਹੋਣ, ਕਿਉਂਕਿ ਉਨ੍ਹਾਂ ਦੇ ਬੰਧਨ ਖੁੱਲ ਗਏ, ਉਨ੍ਹਾਂ ਤੇ ਬਖਸ਼ਿਸ਼ ਹੋ ਗਈ, ਉਨ੍ਹਾਂ ਦੇ ਪਿੱਛੇ ਛੁੱਟ ਗਏ ਜਿਨ੍ਹਾਂ ਦੇ ਅੰਦਰ ਨਾਮ ਦਾ ਨਿਧਾਨ ਖਜ਼ਾਨਾ ਹੈ। ਗੁਰ ਜੀਵਨ ਦਾਤਾ ਕੋ ਨਹੀਂ, ਜਿਨ ਦਿੱਤਾ ਆਤਮ ਦਾਨ। ਗੁਰੂ ਜਿਨ੍ਹਾਂ ਦਾਤਾ ਹੋਰ ਕੋਈ ਨਹੀਂ, ਕਿਉਂਕਿ ਆਤਮ ਵਸਤੂ ਨਾਮ ਦੀ ਦਾਤ ਦਾਨ ਦਿੱਤੀ ਹੈ, ਆਪਣੇ ਖਜ਼ਾਨੇ ਵਿਚੋਂ ਬਖਸ਼ ਦਿੱਤੀ, ਆਤਮਾ ਵਿਚ ਪ੍ਰਜਵਲਿਤ ਕਰ ਦਿੱਤੀ ਹੈ। ਆਤਮਾ ਦੇ ਵਿਚ ਚਾਨਣ ਪਹਿਲੇ ਸੀ, ਪਰ ਗੁਰੂ ਨੇ ਉਸ ਆਤਮਾ ਨੂੰ ਸ਼ੁੱਧ ਕਰ ਦਿੱਤਾ ਔਰ ਅੰਦਰ ਚਾਨਣ ਹੋ ਗਿਆ। ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ। ਕਹਿੰਦੇ ਨੇ ਇਸ ਦੁਨੀਆਂ ਵਿਚ ਆਏ ਹੋਏ ਸਿਰਫ਼ ਉਹ ਹੀ ਪਰਵਾਨ ਹੋਏ ਨੇ ਜਿਨ੍ਹਾਂ ਦਾ ਸੁਭਾਅ ਗੁਰੂ ਦੇ ਸੁਭਾਅ ਵਿਚ ਮਿਲ ਗਿਆ, ਗੁਰੂ ਦਾ ਸੁਭਾਅ ਉਨ੍ਹਾਂ ਦੇ ਅੰਦਰ ਪੈਦਾ ਹੋ ਗਿਆ, ਬਾਣੀ ਵਰਗਾ ਉਨ੍ਹਾਂ ਦਾ ਸੁਭਾਅ ਬਣ ਗਿਆ। ਸੱਚੇ ਸੇ ਤੀਰਤਿਆਂ ਦਰਗਾਹ ਬੈਸਣ ਜਾਏ। ਜਦੋਂ ਇਹ ਮਨ ਵਾਹਿਗੁਰੂ ਦੇ ਪਿਆਰ ਵਿਚ ਰੰਗਿਆ ਜਾਏ ਨਾ, ਤੇ ਉਹਦੀ ਦਰਗਾਹ ਵਿਚ ਜਾਣ ਜੋਗਾ ਹੋ ਜਾਂਦਾ, ਉਹਦੇ ਵਿਚ ਉਹਨੂੰ ਥਾਂ ਮਿਲ ਗਈ। ਕਰਤੇ ਹੱਥ ਵਡਿਆਈਆਂ, ਪੂਰਬ ਲਿਖਿਆ ਪਾਏ। ਇਹ ਸਾਰੀਆਂ ਵਡਿਆਈਆਂ ਵਾਹਿਗੁਰੂ ਕਰਤੇ ਪੁਰਖ ਦੇ ਹੱਥ ਵਿਚ ਨੇ, ਤੇ ਜਿਹੜੇ ਇਕ ਸਿੱਖ ਦੇ ਪੂਰਬਲੇ ਭਾਗ ਉਹਨੇ ਉਦਮ ਕਰਕੇ ਚੰਗੀ ਸੰਗਤ ਕੀਤੀ ਹੈ, ਗੁਰੂ ਨੇ ਚੰਗੇ ਕੰਮ ਕਰਾਏ ਨੇ। ਸੱਚ ਕਰਤਾ ਸੱਚ ਕਰਨ ਹਾਰ, ਸੱਚ ਸਾਹਿਬ ਸੱਚ ਟੇਕ। ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਕਰਨ ਵਾਲਾ, ਸਭ ਕੁਝ ਉਹ ਕਰ ਰਿਹਾ, ਕਰਨ ਹਾਰ, ਉਹਦੇ ਵਿਚ ਕਰਨ ਦੀ ਸ਼ਕਤੀ ਵੀ ਹੈ। ਉਹ ਸੱਚ ਮਨੁੱਖ ਦੇ ਅੰਦਰ ਸਿਰਜਿਤ ਕਰਦਾ, ਸੱਚ ਨੂੰ ਟਿਕਾਉਂਦਾ, ਸੱਚ ਦਾ ਪ੍ਰਭਾਵ ਪਾਉਂਦਾ ਨਾਮ ਦਾ, ਉਹ ਸਾਹਿਬ ਆਪ ਵੀ ਨਾਮ ਸਰੂਪ ਹੀ ਹੈ ਤੇ ਜਿਨ੍ਹਾਂ ਨੇ ਉਹਦੀ ਟੇਕ ਆਸਰਾ ਲਿਆ ਉਹਦੀ ਟੇਕ ਵੀ ਸੱਚੀ ਉਹ ਕਦੀ ਬਾਂਹ ਛੱਡ ਕੇ ਜਿਨ੍ਹੇ ਉਹਨੂੰ ਆਪਣੀ ਬਾਂਹ ਫੜਾ ਦਿੱਤੀ ਨਾ ਉਹ ਕਿਸੇ ਦੀ ਕਦੀ ਬਾਂਹ ਛੱਡ ਕੇ ਜਾਂਦਾ ਨਹੀਂ ਸਾਹਿਬ ਕਹਿੰਦੇ ਸੱਚੋ ਸੱਚ ਵਖਾਣੀ ਸੱਚੋ ਬੁੱਧ ਵਿਵੇਕ ਸੱਚੋ ਸੱਚ ਵਖਾਣੀ ਪਹਿਲਾ ਸੱਚੋ ਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਦਿੱਤੀ ਹੋਈ ਸਿੱਖਿਆ ਤੇ ਦੂਜਾ ਸੱਚ ਵਖਾਣੀਏ ਦਾ ਅਰਥ ਬੋਲਿਆ ਪਹਿਲਾਂ ਸਿੱਖ ਨੇ ਆਪਣੇ ਗੁਰੂ ਤੋਂ ਸੱਚ ਬਾਰੇ ਸੁਣਿਆ ਵੀ ਸੱਚ ਕੀ ਹੈ ਤੇ ਸੱਚ ਵਿਚ ਕਿੰਨੀ ਕੁ ਤਾਕਤ ਹੈ ਉਹਨੂੰ ਕਿਵੇਂ ਕਮਾਈਦਾ ਤੇ ਜਦੋਂ ਆਪਣੇ ਅੰਦਰ ਕਮਾ ਕੇ ਮਹਿਸੂਸ ਕੀਤਾ ਨਾ ਫਿਰ ਸੱਚ ਵਖਾਣੀਆਂ ਦਾ ਅਰਥ ਪਰਤ ਕਿ ਉਹ ਸੱਚ ਦੀ ਵਿਆਖਿਆ ਕਰਦਾ ਵੀ ਸੱਚ ਹੈ ਕੀ ਫਿਰ ਉਹ ਦੱਸਦਾ ਸੱਚੋ ਬੁੱਧ ਵਿਵੇਕ ਕਹਿੰਦੇ ਸੱਚ ਦੀ ਸਮਝ ਉਦਣ ਆਉਂਦੀ ਜਿੱਦਣ ਬੰਦੇ ਦੀ ਬੁੱਧੀ ਜਿਹੜੀ ਇਹਨਾਂ ਵਿਕਾਰਾਂ ਤੋਂ ਸ਼ੁੱਧ ਹੋ ਜਾਏ ਉਹਦੇ ਅੰਦਰ ਕੋਈ ਮੋਹ ਮਮਤਾ ਸੰਸਾਰ ਦਾ ਅਹੰਕਾਰ ਨਾ ਰਹੇ ਤੇ ਜਦੋਂ ਇਹ ਦਾਤਾਂ ਸਾਰੀਆਂ ਮਿਲ ਗਈਆਂ ਸਰਬ ਕਹਿੰਦੇ ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੇਕ ਅੱਖ ਖੁੱਲ ਗਈ ਜਿੱਧਰ ਵੇਖਦਾ ਹੋਰ ਨਜ਼ਰ ਹੀ ਨਹੀਂ ਆਉਂਦਾ ਇੱਕੋ ਹੀ ਬਸ ਇੱਕ ਦਿਸੀ ਜਾਂਦਾ ਹੈ ਦੂਸਰਾ ਨਜ਼ਰ ਨਹੀਂ ਆਉਂਦਾ ਇੱਕ ਵਿਚ ਪ੍ਰੀਤ ਇੰਨੀ ਡੂੰਘੀ ਜੁੜ ਗਈ ਇੱਕ ਨਾਲ ਇੰਨੀ ਸਾਂਝ ਬਣ ਗਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਦੀ ਜਪ ਨਾਨਕ ਜੀਵੇ ਕਹਿੰਦੇ ਹੁਣ ਤਾਂ ਜਿਉਣਾ ਵੀ ਤਾਂ ਹੀ ਰਹਿੰਦਾ ਨਹੀਂ ਤੇ ਜ਼ਿੰਦਗੀ ਲੱਗਦੀ ਨਹੀਂ ਤੇ ਇੰਝ ਲੱਗਦਾ ਜੀਵਨ ਹੈ ਹੀ ਨਹੀਂ ਉਸ ਇੱਕ ਵਾਹਿਗੁਰੂ ਦੇ ਪਿਆਰ ਕਰਕੇ ਜੀਵਨ ਲੱਗਦਾ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਇੱਥੇ ਕਹਿੰਦੇ ਪਰਮੇਸ਼ਰ ਰੂਪੀ ਗੁਰੂ ਦੀ ਪੂਜਾ ਕਰ ਹੁਣ ਇਹ ਬੜਾ ਔਖਾ ਹੈ ਕਿਹੜਾ ਗੁਰੂ ਹੈ ਜਿਹੜਾ ਪਰਮੇਸ਼ਰ ਵਰਗਾ ਹੋਵੇ ਭਾਵੇਂ ਕਿ 10 ਪਾਤਸ਼ਾਹਾਂ ਨੇ ਸਰੀਰ ਧਾਰੇ ਨੇ ਪਰ ਅਖੀਰ ਨੂੰ 10 ਪਾਤਸ਼ਾਹਾਂ ਨੇ ਜਿਹੜੀ ਬੌਡੀ ਧਾਰਨ ਕੀਤੀ ਉਹ ਸ਼ਬਦ ਦੀ ਬੌਡੀ ਸਰੀਰ ਸ਼ਬਦ ਦਾ ਸਰੀਰ ਸ਼ਬਦ ਦੇ ਸਰੀਰ ਵਿਚ ਕੀ ਵਿਸ਼ੇਸ਼ਤਾ ਹੈ ਕਈ ਵਾਰੀ ਇਹ ਆਦਮੀ ਕਹਿ ਦਿੰਦਾ ਵੀ ਬੌਡੀ ਟੂ ਬੌਡੀ ਗਿਆਨ ਜਾ ਸਕਦਾ ਗੁਰੂ ਸਾਹਿਬ ਨੂੰ ਵੀ ਇਹਦਾ ਪਤਾ ਨਾ ਨਹੀਂ ਕਰਦੇ ਗਿਆਨ ਇੱਕ ਦੂਜੇ ਨੂੰ ਜਾਣ ਵਾਸਤੇ ਇੱਕ 5-3 ਸਰੀਰ ਵਿਚ ਗਿਆਨ ਭੇਜਣ ਲਈ ਦੂਜੇ 5-3 ਸਰੀਰ ਦੀ ਲੋੜ ਪੈਂਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਹਾਂ ਕਿਤੇ ਕਿਤੇ ਵੀ ਵਰਤਦਾ ਜੇ ਗੁਰੂ ਗ੍ਰੰਥ ਸਾਹਿਬ ਖੁਸ਼ ਹੋ ਜਾਣ ਤੇ ਕਿਸੇ ਸਰੀਰ ਦੀ ਵਿਚ ਲੋੜ ਨਹੀਂ ਪੈਂਦੀ ਡਾਇਰੈਕਟਲੀ ਸਿੱਧਾ ਹੀ ਪਰ ਉਹ ਤਾਂ ਲੱਖਾਂ ਵਿਚੋਂ ਇੱਕ ਹੋਏਗਾ ਲੱਖਾਂ ਵਿਚੋਂ ਇੱਕ ਸਾਰਿਆਂ ਨਾਲ ਨਹੀਂ ਹੋਏਗਾ ਕਿਤੇ ਕਿਤੇ ਹੋਏਗਾ ਜਿਵੇਂ ਆਪਾਂ ਵੇਹਨੇ ਹਾਂ ਆਪਾਂ ਦੇਖਦੇ ਹਾਂ ਬੱਚੇ ਜਨਮ ਲੈਣ ਦੀ ਪ੍ਰਕਿਰਿਆ ਅਸੀਂ ਕਹਿੰਦੇ ਹਾਂ ਬੱਚੇ ਨੇ ਜਨਮ ਲੈਣਾ ਬੱਚੇ ਨੇ ਜਨਮ ਲੈਣਾ ਬੱਚਾ ਇੱਕ ਹੀ ਜਨਮ ਲੈਂਦਾ ਇੱਕੋ ਹੀ ਲੈਂਦਾ ਪਰ ਕਿਤੇ 1000, 2000, 5000 ਪਿੱਛੇ ਕਹਿੰਦੇ 2 ਬੱਚਿਆਂ ਨੇ ਜਨਮ ਲੈ ਲਿਆ ਉਸ ਕਾਨੂੰਨ ਵਿਚ ਨਹੀਂ ਆਉਂਦੇ ਇੱਕ ਵਾਲੇ ਵਿਚ ਉਹ ਕੁਦਰਤ ਤਾਂ ਕਰਦੀ ਹੈ ਵੀ ਕੁਦਰਤ ਕਦੀ ਕਿਸੇ ਮਿਣਤੀ ਵਿਚ ਨਹੀਂ ਆਉਣਾ ਚਾਹੁੰਦੀ ਰੱਬ ਨੂੰ ਪਸੰਦ ਨਹੀਂ ਵੀ ਤੁਸੀਂ ਮੈਨੂੰ ਫਿਕਸ ਕਰ ਲਓ ਆ ਬੜੇ ਲੋਕ ਨੇ ਕਹਿੰਦੇ ਅੰਜ ਕਰੋ 6 ਮਹੀਨਿਆਂ ਵਿਚ ਤੁਹਾਨੂੰ ਬ੍ਰਹਮ ਗਿਆਨੀ ਬਣਾ ਦੇਣਗੇ ਰੱਬ ਨਹੀਂ ਇਹ ਪਸੰਦ ਕਰਦਾ ਉਹ ਕਹਿੰਦੇ ਉਹ ਮੁਕਤ ਹੈ ਉਹ ਟ੍ਰੇਨ ਦੀ ਪਟੜੀ ਨਹੀਂ ਹੈ ਵੇ ਦੇ ਉੱਤੇ ਚੱਲਣਾ ਉਹਦੇ ਨਵੀਆਂ ਪਟੜੀਆਂ ਬਣਾਉਂਦਾ ਹਾਂ ਸਾਨੂੰ ਇੱਕ ਮਰਿਆਦਾ ਦਿੱਤੀ ਉਹਦੇ ਵਿਚ ਚੱਲੇ ਕਿਸੇ ਦਿਨ ਨਵੀਂ ਉਡਾਨ ਸ਼ੁਰੂ ਹੋ ਜਾਂਦੀ ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਜਿਹੜਾ ਵਾਹਿਗੁਰੂ ਹੈ ਉਹ ਮਿਣਦਾ ਨਹੀਂ ਮਿਣਨ ਤੋਂ ਬਾਹਰ ਕਿਤੇ ਕਿਤੇ ਡਾਇਰੈਕਟ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਪਰ ਜ਼ਿਆਦਾਤਰ ਸਾਨੂੰ ਸਰੀਰ ਦੇ ਪ੍ਰੋਸੀਜਰ ਦੀ ਲੋੜ ਪੈਂਦੀ ਹੈ ਪਰ ਸਤਿਗੁਰੂ ਨੇ ਵੇਖਿਆ ਸਰੀਰ ਸਦਾ ਬਖਸ਼ੇ ਹੋਏ ਨਹੀਂ ਆਉਂਦੇ। ਜਿਹੜਾ ਸਰੀਰ ਗੁਰੂ ਨਾਨਕ ਦੇਵ ਜੀ ਦਾ ਆਇਆ ਉਹ ਇੰਨੀ ਜਲਦੀ ਨਹੀਂ ਆਉਂਦਾ, ਜਿਹੜਾ ਸਰੀਰ ਗੁਰੂ ਗੋਬਿੰਦ ਸਿੰਘ ਦਾ ਆਇਆ ਉਹ ਇੰਨੀ ਜਲਦੀ ਨਹੀਂ ਆਉਂਦਾ, ਫਿਰ ਦੁਨੀਆਂ ਦਾ ਕੀ ਬਣੇ। ਸਤਿਗੁਰੂ ਨੇ ਫਿਰ ਤਰੀਕਾ ਬਣਾਇਆ, ਕਹਿੰਦੇ ਗੁਰੂ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਕੀ ਦੇ, ਗੁਰੂ ਗ੍ਰੰਥ ਸਾਹਿਬ ਸ਼ਬਦ ਦੀ ਦੇ, ਪਰ ਜੇ ਪੰਜ ਤੱਤਾਂ ਦੀ ਲੋੜ ਪੈਗੀ ਤੇ ਪੰਜ ਤੱਤਾਂ ਵਾਸਤੇ ਵਿਚ ਪੰਜ ਪਿਆਰੇ, ਪੰਜ ਤੱਤੀ ਸਰੀਰ ਦੁਆਰਾ ਗਿਆਨ ਪਾਸ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਤੱਕ, ਉਹਦੇ ਤੋਂ ਬਾਅਦ ਵੀ ਲੋੜ ਪੈਂਦੀ ਸੰਗਤ ਦੀ, ਉਹ ਸਰੀਰ ਉਹ ਗੁਰਮੁਖ ਪਦਵੀ ਗੁਰਮਤ ਵਿਚ ਉਹਨੂੰ ਗੁਰਮੁਖ ਕਿਹਾ ਗਿਆ, ਅਸੀਂ ਕੱਟ ਦਿੱਤਾ ਉਹਨੂੰ। ਤਾਂ ਹੀ ਤੇ ਗੁਰਸਿੱਖੀ ਜਿਹੜੀ ਏ ਉਹਦਾ ਬੈਲੈਂਸ ਨਹੀਂ ਰਿਹਾ ਹੁਣ, ਗੁਰਸਿੱਖ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ, ਕਿਉਂਕਿ ਉਹ ਜਿਹੜਾ ਗੁਰਮੁਖ ਦਾ ਜਿਹੜਾ ਇੱਕ ਸੀ ਪ੍ਰੋਜੈਕਟ ਸੀ ਸਿੱਖੀ ਵਿਚ, ਸਿਸਟਮ ਦਿੱਤਾ ਸੀ ਗੁਰੂ ਸਾਹਿਬ ਨੇ ਕਿ ਇੱਕ ਗੁਰਮੁਖ ਮੋਨੀਟਰ ਹੈ, ਉਹ ਪੰਜ ਚਾਰ ਦਸ ਸਰੀਰਾਂ ਦੀ ਅਗਵਾਈ ਕਰੇਗਾ, ਉਹ ਗੁਰੂ ਨਹੀਂ, ਲੋੜ ਪਏ ਤਾਂ ਉਹ ਵੀ ਕਿਸੇ ਹੋਰ ਮੋਨੀਟਰ ਕੋਲੋਂ ਸਹਾਇਤਾ ਲੈ ਸਕਦਾ, ਉਹ ਵੀ ਵਿਦਿਆ ਪੜ੍ਹ ਰਿਹਾ ਪਰ ਉਹ ਪੜ੍ਹਾ ਵੀ ਰਿਹਾ, ਉਹ ਤਰਨ ਤਾਰਨ ਹੈ, ਉਹ ਅਜੇ ਆਪ ਵੀ ਤਰ ਰਿਹਾ, ਅਜੇ ਤਰਨ ਦੀ ਜਾਚ ਸਿੱਖ ਰਿਹਾ, ਪਰ ਜਿੰਨਾ ਕੁ ਉਹਨੂੰ ਤਰਨਾ ਹੁੰਦਾ ਤਾਰਨ ਨਾਲ ਤਾਰਨ ਦੀ ਵੀ ਸੇਵਾ ਕਰ ਰਿਹਾ ਦੂਜਿਆਂ ਨੂੰ। ਮੰਨੈ ਤਰੈ ਤਾਰੇ ਗੁਰਸਿੱਖ, ਆਪ ਵੀ ਤਰਨ ਦੀ ਜਾਚ ਸਿੱਖ ਰਿਹਾ ਤੇ ਤਾਰਨ ਦੀ ਵੀ ਜਾਚ ਸਿੱਖ ਰਿਹਾ, ਤਾਰ ਵੀ ਰਿਹਾ ਤੇ ਤਰ ਵੀ ਰਿਹਾ। ਇਹ ਬੜਾ ਵੱਡਾ ਸਾਡੇ ਵਿਚ ਕਨਸੈਪਟ ਸੀ, ਵਿਸ਼ਾ ਸੀ, ਸਾਡੇ ਗਿਆਨਵਾਨਾਂ ਨੇ ਬਸ ਇੱਕੋ ਹੀ ਰਗੜਾ ਲਾ ਲਾ ਕੇ ਜੀ ਦੇਹ ਨਹੀਂ ਹੁੰਦੀ ਜੀ ਦੇਹ ਨਹੀਂ ਹੁੰਦੀ, ਠੀਕ ਹੈ ਦੇਹ ਉਹਦੀ ਨੁਕਤਾਚੀਨੀ ਕਰੋ ਜਿਹੜਾ ਦੇਹ ਨੂੰ ਕਹਿੰਦਾ ਵੀ ਮੈਂ ਗੁਰੂ ਹਾਂ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਬਾਈਪਾਸ ਕਰਕੇ ਕਹਿੰਦਾ ਮੇਰੇ ਨਾਲ ਜੁੜੋ ਉਹਨੂੰ ਤੁਸੀਂ ਕਹਿ ਸਕਦੇ ਹੋ, ਨਹੀਂ ਤਾਂ ਧਿਆਨ ਰੱਖਣਾ ਤੁਸੀਂ ਇਹ ਪ੍ਰਚਾਰ ਕਰਦੇ ਕਰਦੇ ਸਿੱਖੀ ਦਾ ਬਹੁਤ ਵੱਡਾ ਹਿੱਸਾ ਕੱਟ ਕੇ ਰੱਖ ਦਿਓਗੇ। ਗੁਰਮੁਖ ਦੀ ਪਦਵੀ ਸਿੱਖੀ ਦੇ ਵਿਚ ਹੈ, ਔਰ ਅੱਜ ਇਹਦੀ ਖੁੱਲ੍ਹ ਕੇ ਵਿਆਖਿਆ ਦੀ ਲੋੜ ਏ, ਜਿੱਥੇ ਦੇਹਧਾਰੀ ਗੁਰੂ ਡੰਮ ਦੀ ਵਿਰੋਧਤਾ ਦੀ ਲੋੜ ਏ ਉਥੇ ਗੁਰਮੁਖ ਦੀ ਅਵਸਥਾ ਦੇ ਪ੍ਰਚਾਰ ਦੀ ਲੋੜ, ਵੀ ਗੁਰਮੁਖ ਕੰਟਰੋਲ ਕਰਦਾ ਗੁਰੂ ਦਾ ਕੰਮ ਹੈ ਤੇ ਆਪਾਂ ਤੇ ਕੰਮ ਹੀ ਬੰਦ ਕਰਾ ਦਿੱਤੇ, ਆਪਾਂ ਤੇ ਕਹਿੰਦੇ ਫੈਕਟਰੀ ਦਾ ਮਾਲਕ ਕੱਲੀ ਫੈਕਟਰੀ ਚਲਾਏਗਾ ਸਾਰੀ, ਇਹਦਾ ਮਤਲਬ ਅਸੀਂ ਕੀ ਕਰ ਦਿੱਤਾ। ਉਹ ਜਿਹੜਾ ਫੈਕਟਰੀ ਚੱਲ ਰਹੀ ਉਹਦੇ ਥੱਲੇ 500 ਬੰਦਾ ਕੰਮ ਕਰੀ ਜਾਂਦਾ, ਉਹਦੇ ਮਾਲਕ ਤੇ ਬੈਠਾ ਨਾ ਆਪਣੇ ਏਸੀ ਰੂਮ ਵਿਚ, ਉਹ ਤਾਂ ਉਥੋਂ ਕੰਟਰੋਲ ਕਰ ਰਿਹਾ, ਪਰ ਅਸੀਂ ਕਿਹਾ ਜੀ ਨਹੀਂ ਕੰਮਾਂ ਤੇ ਹੁੰਦਾ ਹੀ ਕੋਈ ਨਹੀਂ, ਉਹ ਜਿਹੜਾ ਕੁਰਸੀ ਤੇ ਬੈਠਾ ਉਹ ਹੀ ਗਰੀਸ ਵਾਲੇ ਹੱਥ ਨਟ ਉਹ ਹੀ ਕੱਸੇਗਾ ਫੈਕਟਰੀ ਦੇ ਸਾਰੇ, ਉਹ ਕੱਲਾ ਹੀ ਹੈ ਬਸ, ਅਸੀਂ ਨਹੀਂ ਜੀ ਮੰਨਦੇ ਕਿਸੇ ਨੂੰ, ਤੇ ਨਾ ਮੰਨੋ ਫਿਰ ਤੁਹਾਨੂੰ ਕਿੰਨੇ ਮੰਨਣਾ। ਉਹ ਜਿਹੜਾ ਬੈਠਾ ਉਹ ਫੈਕਟਰੀ ਤੇ ਉਹ ਹੀ ਨਟ ਕੱਸੇਗਾ, ਉਹ ਹੀ ਮਸ਼ੀਨਾਂ ਚਲਾਏਗਾ, ਉਹ ਹੀ ਤਾਰਾਂ ਖਿੱਚੇਗਾ, ਉਹਦੇ ਕੱਪੜੇ ਕਾਲੇ ਹੋਣਗੇ ਤੇ ਨਾਲੇ ਉਹ ਜਾ ਕੇ ਦਫ਼ਤਰ ਚ ਬਹਿਗਾ ਗੁਰੂ ਵੀ ਹੋਏਗਾ। ਨਹੀਂ ਸਤਸੰਗਤ ਜੀ, ਗੁਰਮੁਖ ਤੇ ਕੰਮ ਹੈ ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਤੇ ਬਾਦਸ਼ਾਹ ਦੇ ਬਾਦਸ਼ਾਹ ਬੈਠੇ ਨੇ ਕੰਮ ਕਰਾਉਣ ਵਾਲੇ। ਇਸ ਕਰਕੇ ਇਹ ਕਨਸੈਪਟ ਸੀ ਗੁਰਮਤ ਵਿਚ, ਦੇਹ ਦਾ ਕਨਸੈਪਟ ਹੈ ਜ਼ਰੂਰ ਹੈ ਪਰ ਉਹਨੂੰ ਸਮਝਣਾ ਬੜਾ ਜ਼ਰੂਰੀ ਹੈ। ਇਸ ਕਰਕੇ ਗੁਰ ਪਰਮੇਸ਼ਰ ਪੂਜੀਐ, ਉਸ ਪਰਮੇਸ਼ਰ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਪੂਜੀਐ, ਪੂਜਾ ਕਰ, ਬਾਰੀ ਪੂਜਾ ਵੀ ਕਰ, ਨਮਸਕਾਰ ਕਰ, ਪਰ ਪੂਜੀਐ, ਪੂਜੀਐ ਸ਼ਬਦ ਪੂਜੀਐ ਤੋਂ ਬਣਿਆ, ਪੂਜੀਐ ਦਾ ਅਰਥ ਪਹੁੰਚੀਏ, ਉਥੇ ਪਹੁੰਚੀਏ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਉਸ ਅਵਸਥਾ ਵਿਚ ਚੱਲੀਏ, ਪੁੱਜ ਜਾਈਏ, ਉਥੇ ਪਹੁੰਚ ਜਾਈਏ ਪੂਜਾ ਕਰਕੇ। ਮਨ ਤਨ ਲਾਏ ਪਿਆਰ, ਆਪਣੇ ਮਨ ਵਿਚ ਤੇ ਤਨ ਵਿਚ ਮੋਹ ਬਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ। ਹਜ਼ੂਰ ਕਹਿੰਦੇ ਸਤਿਗੁਰ ਦਾਤਾ ਜੀ ਕਾ ਸਭ ਸਹਿਦੇ ਆਧਾਰ, ਸਤਿਗੁਰੂ ਜੀਵਨ ਦਾਨ ਦਿੰਦੇ ਨੇ, ਜੀ ਦਾਤੇ ਨੇ, ਇਹ ਜੀਵਨ ਦਾਨ ਹੋਰ ਕਿਸੇ ਕੋਲ ਨਹੀਂ ਹੁੰਦਾ, ਸਾਰਿਆਂ ਨੂੰ ਆਧਾਰ ਦੇਣ ਵਾਲੇ ਨੇ। ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ, ਪੂਰੇ ਸਤਿਗੁਰੂ ਜੀ ਦੇ ਬਚਨ ਕਮਾਈਏ ਜ਼ਿੰਦਗੀ ਦੇ ਵਿਚ, ਇਹ ਸੱਚਾ ਵਿਚਾਰ ਹੈ, ਇਹ ਸੱਚੀ ਵਿਚਾਰਧਾਰਾ ਹੈ। ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਭ ਸ਼ਾਰ। ਬਿਨਾਂ ਸਾਧ ਸੰਗਤ ਤੇ ਪੂਰੇ ਸਤਿਗੁਰੂ ਜੀ ਦੀ ਸੰਗਤ ਕਰਨ ਤੋਂ ਬਿਨਾਂ ਇਹ ਸੰਸਾਰ ਮਾਇਆ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ, ਤੇ ਸਾਧੂ ਸੰਗਤ ਨਾਲ ਰਤਿਆਂ ਪਿਆਰ ਕਰਨ ਤੋਂ ਬਿਨਾਂ ਮਾਇਆ ਦੇ ਮੋਹ ਵਿਚ ਪੈ ਕੇ ਸ਼ਾਰ ਸੁਭਾਅ ਹੋ ਜਾਂਦਾ, ਭਾਵ ਜੀਵਨ ਬਰਬਾਦ ਕਰ ਲੈਂਦਾ। ਮੇਰੇ ਸਾਜਨ ਹਰ ਹਰ ਨਾਮ ਸਮਾਲ। ਹੇ ਮੇਰੇ ਸੱਜਣ, ਹੇ ਮੇਰੇ ਭਰਾ, ਇਕ ਕੰਮ ਕਰਿਆ ਕਰ, ਜਿਵੇਂ ਘਰ ਦਾ ਸਮਾਨ ਸੰਭਾਲਦਾ ਰਹਿੰਦਾ ਨਾ, ਇਸ ਤਰ੍ਹਾਂ ਨਾਮ ਨੂੰ ਵੀ ਸੰਭਾਲ, ਗੁਣਾਂ ਨੂੰ ਸੰਭਾਲ ਆਪਣੀ ਜ਼ਿੰਦਗੀ ਵਿਚ। ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ। ਗੁਰੂ ਦੀ ਸੰਗਤ ਕਰਦਿਆਂ ਕਰਦਿਆਂ ਸਾਧ ਸੰਗਤ ਗੁਰਮੁਖਾਂ ਦੀ ਸੰਗਤ ਵਿਚ ਮਨ ਵਿਚ ਵਸੇਗਾ ਪਿਆਰ, ਤੇ ਤੇਰੀ ਘਾਲਣਾ ਪੂਰੀ ਹੋ ਜਾਏਗੀ ਰਹਾਓ। ਗੁਰ ਸਮਰੱਥ, ਗੁਰੂ ਸਮਰੱਥ ਹੈ ਤਾਕਤ ਬਾਰੇ, ਅਪਾਰ ਗੁਰ, ਉਹਦੀ ਸ਼ਕਤੀ ਦਾ ਕੋਈ ਅੰਦਾਜ਼ਾ ਨਹੀਂ। ਵੱਡ ਭਾਗੀ ਦਰਸ਼ਨ ਹੋਏ, ਪਰ ਗੁਰੂ ਦੇ ਦਰਸ਼ਨ, ਗੁਰੂ ਨਾਲ ਸੰਬੰਧ ਵੱਡੇ ਭਾਗਾਂ ਨਾਲ ਜੁੜਦਾ। ਸਾਧੂ ਗੁਰ ਆਗੋਚਰ ਨਿਰਮਲਾ, ਗੁਰ ਜੇ ਵਰਣਿਆ ਵਰਨ ਕੋਏ। ਗੁਰੂ ਅਗੋਚਰ ਦਾ ਮਤਲਬ ਕੋਈ ਗੁਰੂ ਤੱਕ ਪਹੁੰਚ ਨਹੀਂ ਸਕਦਾ, ਉਹ ਸਿੱਖ ਨੂੰ ਆਪ ਮਿਲਣ ਆਉਂਦਾ। ਜਿੱਦਣ ਸਿੱਖ ਵਿਚ ਕੁਆਲਿਟੀ ਪੈਦਾ ਹੋ ਜਾਂਦੀ, ਉਦਣ ਗੁਰੂ ਮੋਹਿਤ ਹੋ ਜਾਂਦਾ ਆਪਣੇ ਸਿੱਖ ਤੇ। ਉਹ ਨਿਰਮਲਾ ਮੈਲ ਤੋਂ ਰਹਿਤ, ਪੂਰੇ ਗੁਰੂ ਜਿੰਨਾ ਹੋਰ ਕੋਈ ਵੱਡਾ ਨਹੀਂ। ਗੁਰ ਕਰਤਾ ਗੁਰ ਕਰਨ ਹਾਰ, ਗੁਰਮੁਖ ਸੱਚੀ ਸੋਏ। ਗੁਰੂ ਹੀ ਸਭ ਕੁਝ ਕਰਨ ਵਾਲਾ ਹੈ, ਗੁਰੂ ਕਰਨ ਹਾਰ ਹੈ, ਤੇ ਗੁਰਮੁਖ, ਜਿਸ ਗੁਰਮੁਖ ਦੇ ਜੀਵਨ ਵਿਚ ਗੁਰੂ ਦੀ ਬਖਸ਼ਿਸ਼ ਵਸ ਜਾਂਦੀ ਏ, ਉਹਦੀ ਸੱਚੀ ਸੋਏ, ਉਹਦੀ ਖਬਰ, ਉਹਦਾ ਪ੍ਰਭਾਵ, ਉਹਦਾ ਅਸਰ ਸੱਚਾ ਹੋ ਜਾਂਦਾ, ਤਸੀਰ ਸੱਚ ਨਾਲ ਭਰੀ ਜਾਂਦੀ ਹੈ। ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋਏ। ਗੁਰੂ ਤੋਂ ਬਾਹਰ ਕੁਝ ਵੀ ਨਹੀਂ। ਤੂੰ ਕਿੱਧਰ ਤੁਰਿਆ ਫਿਰਨਾ, ਕਦੀ ਕਿਸੇ ਨੂੰ ਮਨਾਉਣਾ, ਕਦੀ ਕਿਸੇ ਨੂੰ, ਸਾਰੇ ਗੁਰੂ ਦੇ ਦਾਸ ਨੇ। ਇਕ ਗੁਰੂ ਨਾਲ ਪਿਆਰ ਪਾ, ਕਾਇਨਾਤ ਦੀਆਂ ਸਾਰੀਆਂ ਸ਼ਕਤੀਆਂ ਗੁਰੂ ਦੇ ਅਧੀਨ ਨੇ, ਜੋ ਸਤਿਗੁਰੂ ਕਰਨਾ ਚਾਹੁਣ ਉਹ ਹੀ ਹੁੰਦਾ ਹੈ। ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨ ਸਾਹ ਪੂਰਨ ਹਾਰ। ਸਿੱਖ ਦਾ ਤੇ ਤੀਰਥ ਬਾਣੀ ਹੈ, ਗੁਰੂ ਹੈ, ਉਹਦੇ ਵਿਚ ਰੋਜ਼ ਇਸ਼ਨਾਨ ਕਰਦਾ ਜਪ ਜਪ ਕੇ। ਸਿੱਖ ਦਾ ਤੇ ਪਾਰ ਜਾਤ ਰੁੱਖ, ਮਨੋਕਾਮਨਾਵਾਂ ਪੂਰੀਆਂ ਕਰਨ ਵਾਲਾ ਜਿਹੜਾ ਮੰਨਿਆ ਗਿਆ, ਉਹ ਗੁਰੂ ਗ੍ਰੰਥ ਸਾਹਿਬ ਜੀ ਨੇ। ਉਥੋਂ ਹੀ ਸਿੱਖ ਦੀ ਮਨਸਾ ਪੂਰਨ ਹਾਰ, ਸਾਰੀਆਂ ਗੁਰੂ ਕਾਮਨਾਵਾਂ ਪੂਰੀਆਂ ਕਰਦੇ ਹਨ। ਗੁਰਦਾਤਾ ਹਰ ਨਾਮ ਦੇ, ਉਧਰ ਹੈ ਸਭ ਸੰਸਾਰ। ਉਹਨੇ ਸਤਿਗੁਰੂ ਜੀ ਦੇ ਤੇ ਕਿਰਪਾ ਕਰ ਦੇਣ, ਉਹਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ, ਸੰਸਾਰ ਸਾਰੇ ਦਾ ਉਧਾਰ ਹੋ ਸਕਦਾ। ਗੁਰ ਸਮਰੱਥ, ਗੁਰੂ ਤਾਕਤ ਬਾਰੇ। ਗੁਰ ਨਿਰੰਕਾਰ, ਗੁਰੂ ਆਕਾਰ ਰਹਿਤ ਹੈ। ਗੁਰ ਉੱਚਾ, ਗੁਰੂ ਦੀ ਅਵਸਥਾ ਬੜੀ ਉੱਚੀ ਏ। ਅਗੰਮ ਅਪਾਰ, ਅਗੰਮ ਦਾ ਅਰਥ ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ, ਬੇਅੰਤ ਹੈ, ਵੱਡਾ ਹੈ। ਗੁਰ ਕੀ ਮਹਿਮਾ ਅਗੰਮ ਹੈ, ਉਹਦੀ ਤੇ ਮਹਿਮਾ ਹੀ ਐਸੀ, ਉਹ ਮਹਿਮਾ ਤੱਕ ਵੀ ਨਹੀਂ ਪਹੁੰਚਿਆ ਜਾ ਸਕਦਾ। ਕਿਆ ਕਥੇ ਕਥਨ ਹਾਰ, ਕੌਣ ਹੈ ਜਿਹੜਾ ਸੱਚੇ ਸਤਿਗੁਰੂ ਜੀ ਦੀ ਮਹਿਮਾ ਨੂੰ ਕਥਨ ਕਰ ਸਕਦਾ। ਹਜ਼ੂਰ ਕਹਿੰਦੇ ਜਿੱਤੜੇ ਫਲ ਮਨ ਬਾਂਚੀ ਹੈ, ਤਿੱਤੜੇ ਸਤਿਗੁਰ ਪਾਸ। ਹੇ ਮੇਰੇ ਮਨਾ, ਜਿੰਨੀਆਂ ਤੇਰੇ ਵਿਚ ਇੱਛਾਵਾਂ ਨੇ ਨਾ, ਉਹ ਸਾਰੇ ਫਲ, ਉਦਣ ਇੱਛਾਵਾਂ ਤੇਰੀਆਂ ਸੰਪੂਰਨ ਹੋ ਜਾਣਗੀਆਂ, ਜਿੱਦਣ ਪੂਰੇ ਸਤਿਗੁਰੂ ਜੀ ਨੇ ਤੇਰੇ ਸਿਰ ਤੇ ਹੱਥ ਰੱਖ ਦਿੱਤਾ। ਸਾਰੇ ਫਲ, ਸਾਰੀਆਂ ਬਖਸ਼ਾਂ ਸਤਿਗੁਰੂ ਜੀ ਕੋਲ ਹਨ। ਪੂਰਬ ਲਿਖੇ ਪਾਮਣੇ, ਸਾਚ ਨਾਮ ਦੇ ਰਾਸ। ਜਿਨ੍ਹਾਂ ਗੁਰੂ ਕੇ ਪਿਆਰਿਆਂ ਨੂੰ ਸਤਿਗੁਰੂ ਜੀ ਨਾਮ ਦੀ ਰਾਸ਼ੀ, ਨਾਮ ਦਾ ਧਨ ਦੇ ਦਿੰਦੇ ਨੇ, ਤੇ ਪੂਰਬ ਲਿਖਿਆ ਹੁੰਦਾ ਉਨ੍ਹਾਂ ਦੇ ਜੀਵਨ ਵਿਚ, ਉਹ ਸਾਰੇ ਫਲ ਸਾਰੀਆਂ ਦਾਤਾਂ ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਦੇ ਹਨ। ਹਜ਼ੂਰ ਕਹਿੰਦੇ ਸਤਿਗੁਰ ਸ਼ਰਨੀ ਆਇਆ ਬਾਹੁੜ ਨਹੀਂ ਵਿਨਾਸ, ਪੂਰੇ ਸਤਿਗੁਰੂ ਜੀ ਦੀ ਸ਼ਰਨ ਵਿਚ ਆਇਆ ਪਰਤ ਕੇ ਵਿਨਾਸ਼ ਨਹੀਂ ਹੁੰਦਾ, ਭਾਵ ਸਦ ਕਾਲੀ ਆਨੰਦ ਦੀ ਪ੍ਰਾਪਤੀ ਹੁੰਦੀ ਏ। ਹਰ ਨਾਨਕ ਕਦੇ ਨਾ ਵਿਸਰਉ ਇਹੋ ਜੀਉ ਪਿੰਡ ਤੇਰਾ ਸਾਸ। ਮੇਰੀ ਤੇ ਇਹ ਅਰਦਾਸ ਏ, ਸੱਚੇ ਪਾਤਸ਼ਾਹ ਸਾਨੂੰ ਕਹਿ ਰਹੇ ਨੇ ਅਰਦਾਸ ਕਰਿਆ ਕਰ, ਇਹ ਜਿੰਦ ਸਰੀਰ ਤੇ ਸਵਾਸ ਤੁਹਾਡੇ ਦਿੱਤੇ ਨੇ, ਕਿਰਪਾ ਕਰਕੇ ਕਦੀ ਭੁੱਲੋ ਨਾ। ਸ੍ਰੀ ਰਾਗ ਮਹੱਲਾ ਪੰਜਵਾਂ, ਸੰਤ ਜਨ ਹੋ ਸੁਣ ਭਾਈ ਹੋ, ਛੂਟਨ ਸੱਚ ਨਾਏ। ਹੇ ਗੁਰਮੁਖੋ, ਹੇ ਗੁਰੂ ਕੇ ਸਿੱਖੋ, ਦੁੱਖਾਂ ਤੋਂ ਛੁੱਟਣ ਦਾ ਇਕੋ ਹੀ ਤਰੀਕਾ ਜੇ ਸੱਚੇ ਨਾਮ ਨੂੰ ਜਪੋ, ਸੱਚੇ ਨਾਮ ਨੂੰ ਹਿਰਦੇ ਵਿਚ ਧਾਰਨ ਕਰ ਲੋ। ਗੁਰ ਕੇ ਚਰਨ ਸਰੇ ਬਣੇ ਤੀਰਥ ਹਰ ਕਾ ਨਾਉ, ਗੁਰੂ ਦੇ ਚਰਨਾਂ ਦੀ ਸੇਵਾ ਕਰੋ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰੋ। ਕਿਵੇਂ ਕਰੀਏ ਜੀ? ਕਹਿੰਦੇ ਜੋ ਕੁਝ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾ, ਉਸ ਤਰ੍ਹਾਂ ਕਰੀ ਚੱਲੋ ਜੀਵਨ ਵਿਚ, ਉਸ ਤਰ੍ਹਾਂ ਦੇ ਕੰਮ ਕਰੋ ਤੇ ਨਾਮ ਜਪੋ, ਨਿਤ ਨੇਮ ਕਰੋ, ਵਾਹਿਗੁਰੂ ਦਾ ਨਾਮ ਫਿਰ ਤੀਰਥ ਬਣ ਜਾਏਗਾ। ਉਹਦੇ ਵਿਚ ਮਨ ਮੰਜਨ ਕਰੇਗਾ, ਇਸ਼ਨਾਨ ਕਰੇਗਾ, ਸ਼ੁੱਧ ਜਦੋਂ ਹੋ ਗਿਆ, ਆਗਹਿ ਦਰਗਹਿ ਮੰਨੀਐ ਮਿਲੈ ਨਿਥਾਵੇਂ ਥਾਉ, ਵਾਹਿਗੁਰੂ ਦੀ ਦਰਗਾਹ ਵਿਚ ਬਸ ਥਾਂ ਮਿਲ ਗਈ, ਉਥੇ ਜੈ ਜੈਕਾਰ ਹੋ ਗਈ, ਉਥੇ ਬਖਸ਼ਾਂ ਮਿਲ ਗਈਆਂ ਤੇ ਨਿਥਾਵੇਂ ਨੂੰ ਥਾਂ ਮਿਲ ਗਿਆ। ਭਾਈ ਰੇ ਸਾਚੀ ਸਤਿਗੁਰ ਸੇ, ਇੱਥੇ ਹੋਰ ਕੁਝ ਵੀ ਸੱਚਾ ਨਹੀਂ, ਸਾਰਾ ਝੂਠ ਪਖੰਡ ਚੱਲ ਰਿਹਾ, ਭੱਜਿਆ ਫਿਰਦਾ ਮਨੁੱਖ ਦਿਨ ਰਾਤ, ਬਸ ਉਹਨੂੰ ਸਮਝ ਨਹੀਂ ਆਉਂਦੀ। ਇਕੋ ਵਾਹਿਗੁਰੂ ਦੀ ਸੇਵਾ ਹੀ ਸੱਚੀ ਹੈ, ਨਾਮ ਜਪਣਾ ਸੱਚਾ ਹੈ। ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ, ਪਰੇ ਤਾਂ ਸਤਿਗੁਰੂ ਕਿਰਪਾ ਕਰਨ ਨਾ, ਸੇਵਾ ਕਰਨ ਦੀ ਜਾਚ ਦੱਸ ਦੇਣ ਕਿਵੇਂ ਕਰਨੀ, ਤੁਠ ਕੇ ਕਿਰਪਾ ਕਰਨ। ਨਹੀਂ ਤੇ ਕਈ ਵਾਰੀ ਸੇਵਾ ਵੀ ਕਰਕੇ ਗਵਾ ਲਈ ਦੀ ਹੰਕਾਰ ਵਿਚ, ਉਹ ਅਲਖ ਤੇ ਸੰਪੂਰਨ ਜਿਹਦਾ ਕਿਸੇ ਨੇ ਭੇਤ ਨਹੀਂ ਲੱਭਾ, ਉਹ ਵਾਹਿਗੁਰੂ ਜੇ ਕਿਰਪਾ ਕਰੇ ਰਹਾਓ। ਸਤਿਗੁਰ ਵਿਟੋਂ ਵਾਰਿਆ ਜਿਨ ਦਿੱਤਾ ਸਚ ਨਾਉ, ਮੈਂ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ, ਪੰਜ ਪਿਆਰਿਆਂ ਤੋਂ, ਦਸ ਪਾਤਸ਼ਾਹਾਂ ਤੋਂ ਬਲਹਾਰ ਜਾਣਾ ਜਿਨ੍ਹੇ ਸੱਚੇ ਨਾਮ ਦੀ ਦਾਤ ਬਖਸ਼ੀ ਏ। ਅਣ ਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਓ, ਹੁਣ ਸੱਚ ਨਾਲ ਮੋਹ ਬਣ ਗਿਆ, ਸੱਚ ਵਿਚੋਂ ਰਸ ਮਿਲਦਾ, ਆਨੰਦ ਮਿਲਦਾ, ਝੂਠ ਵਿਚੋਂ ਬਦਬੂ ਆਉਂਦੀ ਏ। ਇਹ ਉਹਦੀ ਸਲੋਤਾ ਕਰਨੀ ਸਾਰਾ ਦਿਨ, ਦਿਨ ਰਾਤ ਉਹ ਸੱਚੇ ਨਾਮ ਨੂੰ ਜਪਦੇ ਰਹਿਣਾ, ਉਹਦੇ ਗੁਣ ਗਾਉਂਦੇ ਰਹਿਣਾ, ਇਹ ਜੀਵਨ ਦਾ ਆਧਾਰ ਬਣ ਚੁੱਕਾ ਹੈ। ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ, ਜਿਸ ਦੇ ਹਿਰਦੇ ਵਿਚ ਸੱਚ ਬੈਠ ਗਿਆ ਉਹਦਾ ਖਾਣਾ ਪੀਣਾ ਵੀ ਸੱਚਾ ਹੋ ਗਿਆ, ਉਹਦੇ ਕੱਪੜੇ ਵੀ ਸੱਚ ਨਾਲ ਭਰਪੂਰ, ਨਾਮ ਵਿਚ ਜੁੜਿਆ ਹੋਇਆ। ਸਾਸ ਕੀ ਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ, ਕਦੀ ਇਕ ਸਾਸ ਤੇ ਗਿਰਾਸ ਭਾਵ ਦਿਨ ਰਾਤ ਲਗਾਤਾਰ ਉਹ ਵਿਸਰਦੇ ਨਹੀਂ, ਉਹਦੀ ਸਫਲ ਮੂਰਤੀ ਦਿਲ ਵਿਚ ਵਸੀ ਜਾਂਦੀ, ਮਨ ਵਿਚ ਟਿਕਿਆ ਹੋਇਆ ਉਹਦਾ ਨਾਮ, ਉਹਦੀ ਧੁਨ, ਉਹਦੀ ਆਵਾਜ਼, ਉਹਦੇ ਨਾਲ ਅੰਦਰ ਪ੍ਰਤੀਤ ਜਫੀ ਪਈ ਹੋਈ ਲਗਾਤਾਰ। ਗੁਰ ਜੇ ਵਡੇ ਅਵਰ ਨਾ ਦਿਸਾਈ ਆਠ ਪਹਿਰ ਤੇ ਸੁਜਾਪ, ਪੂਰੇ ਸਤਿਗੁਰੂ ਤੋਂ ਬਿਨਾ ਉਹਦੇ ਵਰਗਾ ਹੋਰ ਕੋਈ ਨਜ਼ਰ ਹੀ ਜਦੋਂ ਨਹੀਂ ਆਉਂਦਾ ਤੇ ਆਪਣੇ ਆਪ ਹੀ ਅੱਠੇ ਪੈਰ ਉਹਦਾ ਜਾਪ ਵੀ ਹੋਈ ਜਾਂਦਾ, ਉਹਨੂੰ ਜਪ ਰਹੇ ਹਾਂ ਦਿਨ ਰਾਤ। ਨਜ਼ਰ ਕਰੇ ਤਾਂ ਪਾਈਐ ਸੱਚ ਨਾਮ ਗੁਣ ਤਾਸ, ਪਰ ਹੇ ਭਾਈ ਇਹ ਸਾਰੀਆਂ ਦਾਤਾਂ ਤਾਂ ਮਿਲਦੀਆਂ ਨੇ, ਇਹ ਨਜ਼ਰ ਕਰੇ ਵਾਹਿਗੁਰੂ ਕਿਰਪਾ ਕਰੇ, ਗੁਣ ਤਾਸ ਗੁਣਾਂ ਦਾ ਖਜ਼ਾਨਾ, ਆਪਣੇ ਸੁਭਾਅ ਦੀ ਦਾਤ, ਨਾਮ ਦੀ ਦਾਤ, ਬਾਣੀ ਜਿਹਦੇ ਜੀਵਨ ਵਿਚ ਟਿਕਾ ਦੇ। ਹਜ਼ੂਰ ਕਹਿੰਦੇ ਗੁਰ ਪਰਮੇਸ਼ਰ ਏਕ ਹੈ, ਗੁਰੂ ਤੇ ਰੱਬ ਵੱਖਰੇ ਨਹੀਂ, ਇਕੋ ਹੀ ਨੇ। ਜੇ ਤੂੰ ਗੁਰੂ ਨੂੰ ਵੇਖਣਾ, ਰੱਬ ਨੂੰ ਵੇਖਣਾ ਤੇ ਗੁਰੂ ਨੂੰ ਵੇਖ, ਜੇ ਤੂੰ ਗੁਰੂ ਨੂੰ ਵੇਖ ਲਿਆ ਤੇ ਤੂੰ ਰੱਬ ਨੂੰ ਵੇਖ ਲਿਆ, ਤੂੰ ਬਾਣੀ ਨੂੰ ਵੇਖ, ਬਾਣੀ ਨੂੰ ਵਸਾ, ਕਿੱਥੋਂ ਰੱਬ ਵੇਖਣਾ ਹੀ, ਤੇਰੇ ਅੰਦਰੋਂ ਰੱਬ ਨੇ ਆਪ ਹੀ ਬੋਲ ਪੈਣਾ ਵੀ ਆ ਬੈਠਾ ਸਿੱਖਾ, ਕਿੱਧਰ ਬਾਹਰ ਭੱਜਾ ਫਿਰਨਾ, ਮੈਂ ਇੱਥੇ ਬੈਠਾ। ਕਹਿਣ ਲੱਗੇ ਗੁਰ ਪਰਮੇਸ਼ਰ ਏਕ ਹੈ, ਫਿਰ ਬਾਹਰ ਵੇਖੇਗਾ ਤੇ ਸਭ ਮੈਂ ਰਹਿਆ ਸਮਾਏ, ਹੁਣ ਬਾਹਰ ਵੀ ਨਜ਼ਰ ਆ ਗਏ। ਜਿਨ ਕੋ ਪੂਰਬ ਲਿਖਿਆ ਸਹੀ ਨਾਮ ਤੇ ਆਏ, ਇਹ ਪੂਰਬ ਲਿਖਿਆ ਬੜੇ ਥਾਵਾਂ ਤੇ ਆਏਗਾ, ਨਾਲ ਨਾਲ ਇਹਦੀ ਵਿਆਖਿਆ ਕਰਦੇ ਚੱਲਾਂਗੇ। ਕਈ ਵਾਰੀ ਭੁਲੇਖਾ ਪੈ ਜਾਂਦਾ ਵੀ ਜੇ ਪੂਰਬ ਲਿਖਿਆ ਤੇ ਹੋਏਗਾ ਨਹੀਂ ਤੇ ਕਿੱਥੋਂ ਹੋਣਾ, ਉਹ ਗੱਲ ਹੈ ਸਹੀ ਵੱਖਰੀ। ਪੂਰਬ ਦਾ ਅਰਥ ਹੈ ਜਿਹੜੇ ਕਰਮ ਅਸੀਂ ਅੱਜ ਕਰਨੇ ਆ ਨਾ, ਉਹ ਕੱਲ ਨੂੰ ਪੂਰਬਲੇ ਬਣ ਜਾਣੇ ਨੇ। ਜਿਹੜੇ ਕਰਮ ਅੱਜ ਦਾ ਦਿਨ ਕੀਤੇ ਨਾ ਸਾਰਾ ਦਿਨ, ਕੱਲ ਇਹ ਕਰਮ ਪੂਰਬਲੇ ਬਣੇ ਤੇ ਕੱਲ ਨੂੰ ਅੱਜ ਦੇ ਕਰਮਾਂ ਦਾ ਪ੍ਰਭਾਵ ਪੈਣਾ ਕੱਲ ਦੇ ਜੀਵਨ ਤੇ। ਇਸ ਲਈ ਕਹਿੰਦੇ ਅੱਜ ਠੀਕ ਕਰਨਾ ਸ਼ੁਰੂ ਕਰ ਅਰਦਾਸ ਕਰਕੇ, ਤੇਰੇ ਅੱਜ ਦੇ ਸ਼ੁੱਧ ਜੀਵਨ ਦਾ ਪ੍ਰਭਾਵ ਕੱਲ ਤੇ ਪਏਗਾ। ਤੇ ਉਹਨੂੰ ਕਹਿੰਦੇ ਪੂਰਬ ਲਿਖਿਆ, ਜਿਨ ਕੋ ਪੂਰਬ ਲਿਖਿਆ। ਹਾਂ, ਇਹ ਚੰਗੇ ਕਰਮ ਦੀ ਪ੍ਰੇਰਣਾ ਤੇ ਸ਼ਕਤੀ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤੀ, ਉਹ ਨਾਮ ਨੂੰ ਧਿਆਉਂਦੇ ਨੇ। ਨਾਨਕ ਗੁਰ ਸ਼ਰਨਾਗਤੀ, ਮਰੈ ਨਾ ਆਵੇ ਜਾਏ, ਜਿਹੜੇ ਪੂਰੇ ਸਤਿਗੁਰੂ ਜੀ ਦੀ ਸ਼ਰਨ ਵਿਚ ਪੈ ਜਾਂਦੇ ਨੇ, ਉਹਦੇ ਚਰਨਾਂ ਨਾਲ ਜੁੜ ਗਏ ਨੇ, ਉਹਦੀ ਸ਼ਰਨ ਵਿਚ ਆ ਗਏ ਨੇ, ਨਾ ਉਨ੍ਹਾਂ ਦੀ ਮੌਤ ਤੇ ਨਾ ਆਉਣਾ ਜਾਣਾ। ਕਿਉਂ? ਮੌਤ ਤੇ ਉਹਦੀ ਹੋਣੀ ਜਿਹੜੀ ਚੀਜ਼ ਘਟਦੀ ਵੱਧਦੀ, ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ। ਮੌਤ ਉਨ੍ਹਾਂ ਚੀਜ਼ਾਂ ਦੀ ਏ, ਤੇ ਮੌਤ ਉਨ੍ਹਾਂ ਦੀ ਏ ਜਿਹੜੇ ਉਨ੍ਹਾਂ ਚੀਜ਼ਾਂ ਨੂੰ ਜੱਫਾ ਮਾਰ ਕੇ ਬੈਠੇ ਨੇ, ਜਿਹੜੀਆਂ ਵੱਧਦੀਆਂ ਘਟਦੀਆਂ, ਪੈਦਾ ਹੁੰਦੀਆਂ ਜਵਾਨ ਹੁੰਦੀਆਂ ਤੇ ਬੁੱਢੀਆਂ ਹੁੰਦੀਆਂ ਨੇ, ਜਿਨ੍ਹਾਂ ਨੇ ਉਹਦੇ ਪਿੱਛੇ ਨੱਚ ਰਹੇ ਉਸ ਨੂੰ ਵੇਖ ਲਿਆ, ਜਿਹੜਾ ਨਾ ਜਵਾਨ ਨਾ ਬੱਚਾ ਨਾ ਬੁੱਢਾ, ਉਹ ਕਦੀ ਨਾ ਮਰਦਾ ਨਾ ਆਉਂਦਾ ਨਾ ਦੁੱਖ ਵਿਚ ਪੈਂਦਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਇਹ ਵਿਚਾਰ ਸਾਡੇ ਜੀਵਨ ਵਿਚ ਵਸਣ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।